राम नाम कीर्तनवत हर साधु पास रखीजे, जो बचन गुरु सत्कर माने तिस आगे काट तरीजे। संतो सुनो सुनो जन पाई गुर काठी वां कीजे। जे आत्म क्यों सुख सुख नित लोड़े तो सतगुर शरण पवीजे। जे जपड भाग होए अतनी का तो गुरुमत नाम दड़ीजे। सब माया मोह विकम जग तरिये सहजे हर रस पीजे। जिन हर हृदय नाम न बसियो तिन मात कीजे हर बांजा। तिन सुनजी दे फिरे बिन नावे ओ खप खप मुए करांजा। मेरे मन जप राम नाम हर सांझा ए वाणी, जो जियो जाने तिस अंतर रवे हर नामा। सतगुर की जिसनु मत आवे सो सतगुर माए समाना। जो जुगा का हूं निवेड़ा नर मनुखा नु इक त्याना। जत संजम तीरथ उना जुगा का धर्म है कल मैं कीरत हर नामा। कल कीरत प्रगट चानन संसार गुरमुख कोई उतरे पार। जिसनु नदर करे तिस देवे नानक गुरमुख रतन सो लेवे। हर हर कृपाल कृपा प्रभु तारी गुर ज्ञान दिया मन समझा। हर कीरत कल जुग पद अंतम हर पाये सतगुर मांजा। ओ हो बलियारी सतगुर अपने जिन गुपत नाम पर गांजा। दर्शन साध मिलियो बड़ बागी सब किल बिक गए गवांजा। सतगुर सामि पाया बड़ दाना हर किए बहु गुण सांजा। जिनको कृपा करी जग जीवन हर उतारियो मन मांजा। धर्म राय दर कागज फारे जन नानक लेखा समझा। जो कू अपनी कृपा तारे सो जन रसना नाम उदारे। हर बिसरत सहसा दुख व्यापे सिमरत नाम परम पो पागे। हर कीर्तन सुने हर कीर्तन गावे तिस जन को दुख निकट नहीं आवे। होम जग तीरथ किए बीच में बदे विकार। नरक सुरग बुद्धि पुंचना हो बोर बोर अवतार। शिवपुरी ब्रह्मा इंद्रपुरी निचल को था नाए। बिन हर सेवा सुख नहीं हो साकत आवे जाए। जैसो गुरु उपदेसिया मैं तैसो कहिया पुकार। नानक कहे सुन ले मना कर कीर्तन होई उदार।
जन गुरु सत सत कर माने तिस आगे काट दरीजे। संता सुन सुन जन पाई गुर काढ़ी वहां को पीजे। जे आत्म को सुख सुख नित लोड़ा ता सतगुरु शरण पवीजे। जे वड भाग होई अतनीका ता गुरमत नाम दड़ीजे। सब माया मोह बिखम जग तरिये सहजे हर रस पीजे। जिन हर हृदय नाम न बसियो तिन मात कीजे हर बांजा। तिन मात कीजे हर बांजा तिन सुंजी दे फिरे बिन नावे ओ मोए गट गट मांजा। सतगुर की जिसनु मत आवे सो सतगुर मैं समावे। ई बाणी जो जी जाने तिन अंतर वसे हर नामा। चवा जुगा का हुन नबेड़ा चवा जुगा का हुन नबेड़ा नर मनुखा नू एक निधाना। जप संयम तीरथ उना जुगा का कर्म है, कल में कीरत केवल हर नाम। कीर्तन इस दे दो स्वरूप है, एक बाहर दा एक अंदर दा। कीर्तन की है मन द्वारा इस शरीर करके किसी भी वस्तु दा यश गाना, कीर्ति नू गाना जबान दे नाल मन करके। वो वस्तु कोई भी है, इस जगत नाल संबंध रखती है, चाहे वो वस्तु परमात्मा ही है, पर इस तरीके दे नाल गाई गई यश या कीर्ति जो है इस जीवात्मा दा उधार नहीं कर सकती। इस जीवात्मा आवागमन दे विच ही रहती है। यानी कि ऐसी जगत विच देखते हाँ कि ये मन जो है हर पल हर घड़ी किसी ना किसी वस्तु दा जाप करता है। जिस दा जाप करता है उस दे विच ख्याल भी पक्का करता है, उसकी मूरत भी दे सामने आती है, फिर उसनु प्राप्त करन वास्ते ये अपनी जिंदगी दे विच उपराला उपकरम या उधम करता है। पर मन करके कीता गया जो जप है इन्हां वस्तुआं दा जो जगत नाल संबंध रखता है, क्योंकि तो मन जो है ये जगत नाल संबंध रखता है, इस दा रूहानियत दे विच सिर्फ काम जो है रुकावट पाना है। यानी कि बाहर दा जो भी असी जप करते हाँ कीर्ति करते हाँ चाहे वह परमात्मा दी ही क्यों ना होवे, पर वह सानू आवागमन तो मुक्त नहीं कराती, वह सानू आवागमन दे विच ही रखती है। रूहानियत दा जो भाव है कीर्तन नाल जो संबंध रखता है वह इस तो बहुत ही उच्चा और सुचा है। ये आत्मा जो है अंतर दे विच जो सिमटती है, पिछे गुरु साहबा ने तीन शब्द दिते सन, एक जप दिता सी, एक ख्याल और एक परमात्मा दी आवाज। जिस तरह बाहर दा कीर्तन जो है जप करके ख्याल करके और इन्हां वस्तुआं नूं सुन सुन करके असी ये कीर्तन करदे हां, उसे तरीके दे नाल अंतर दे विच ये जीवात्मा इस जदों सुरत सिमटदी है उस आवाज दे विच जो जोत स्वरूप है उस दे विच ख्याल पक्का करदी है और उस नूं सुनदी है। ये जो तीन क्रिया हैगियां ने एक अंग दियां, ये तीनों मिल करके कीर्तन कहलांदियां। यानी कि अज जो शब्द गुरु साहबा ने बख्शिश किया है कीर्तन, वो एक क्रिया है, कोई एक अलग अंग नहीं है। यानी कि इस दे विच तीन हिस्से ने, आत्मा द्वारा उस आवाज दे विच ख्याल नूं पक्का करना और उस आवाज नूं सुनना, क्योंकि यही जो है मुक्ति दा आधार है। जो जो ख्याल पक्का करती है जीवात्मा उस आवाज दे नाल प्रीत पक्की करती है, त्यों त्यों जो है इस दे विच जो खिचाव हुंदा है इस आत्मा नूं खिंचण दा, वह आवाज इस आत्मा नूं खिंचना शुरू कर देंदी है। और जो जो ये खिंचदी जाती है त्यों त्यों ये चढ़ाई करन लग जाती है, और ये पौड़ी दर पौड़ी चढ़ती हुई चढ़ाई करती है अपने तुर मकाम जिथों की वह आवाज आ रही है उत्थे ले जा करके इस जीवात्मा नूं उस मूल दे विच यानी उस सतपुरुष की गोद विच पहुंचा देंदी है, और ओही जो है मुक्ति दा आधार है। यानी कि रूहानियत दा जो कीर्तन है वह अंतर दे नाल संबंध रखता है। गुरबाणी दे विच इन्हां चीजां नूं बहुत अच्छे तरीके दे नाल स्पष्ट उदाहरण दे करके गुरु साहबा ने यह भ्रम दूर किते ने कि कलयुग दे विच जो है किहड़ा कीर्तन असी करना है। बेशक बाणी जो कही गई है शब्द दे कीर्तन दी कही गई है, पर असी शब्द दा अर्थ ही गलत कढ़िया जां शब्द दा अर्थ ही गलत कढ़िया ते साडा कीर्तन सच्चा और पूरा किस तरह हो सकता है। असी शब्द किस नूं समझ के बैठे हाँ, नाम किनूं समझ के बैठे हाँ, असी बाहर दा जो गुरमुखी दे लिखे हुए लफ्ज़न जां संतां दी जो बाणी असी इन अखां दे नाल पढ़दे हाँ उन्हां नूं असी शब्द समझ के बैठे हाँ, और उन्हां नूं जदों असी साजा दे नाल गांदे हाँ उस नूं असी कीर्तन दी संज्ञा दे दिंदे। इह शब्दां दा अधूरापन है। यानी कि रूहानियत दे उस उच्चे मकाम नूं सुचे मकाम नूं इह लफ्ज़ कदे भी दर्शा नहीं सकदे, यानी कि अधूरापन जाहिर हुंदा। और मन दी इह सूक्ष्म चाल है कि अधूरेपन नूं ही इह प्रगट करदा है, जो सच्ची चीज है उस दे उपर पर्दा पा दिंदा है। यानी कि कीर्तन भी करवा लैंदा है, साडे कोल समय भी खो लैंदा है, उहदे नाल दलील भी इह दित्ती है कि मुक्ति दा जो आधार है वह कीर्तन है, और कीर्तन तू गा लिया है तेरी मुक्ति अपने आप ही हो जाएगी। हुण इह विचार करन वाली गल है, गुरु साहब स्पष्ट करदे ने कि बाणी दे विच जो शब्द किस नूं किया है, जो रूहानियत दी परिभाषा शब्द दी गुरु साहिबां ने ਇਹਨਾਂ ਸਤਸੰਗਾਂ ਵਿੱਚ ਸਾਨੂੰ ਦਿੱਤੀ ਹੈ ਉਹ ਕੀ ਹੈ? ਪੂਰਨ ਸਤਿਗੁਰਾਂ ਦੇ ਅੰਤਰ ਦੇ ਹਿਰਦੇ ਦੇ ਵਿੱਚੋਂ ਕੋਈ ਸੂਖਸ਼ਮ ਤੋਂ ਸੂਖਸ਼ਮ ਤਰੰਗ ਵੀ ਜਦੋਂ ਉੱਠਦੀ ਹੈ ਨਾ, ਔਰ ਉਹਨਾਂ ਦੇ ਮੁਖਾਰ ਬਿੰਦ ਚੋਂ ਨਿਕਲ ਕਰਕੇ ਸਾਡੇ ਜੀਵਾਂ ਦੇ ਕੰਨਾਂ ਦੇ ਵਿੱਚ ਲਫ਼ਜ਼ ਬਣ ਕਰਕੇ ਟਕਰਾਉਂਦੀ ਹੈ ਨਾ, ਉਸ ਨੂੰ ਅਸੀਂ ਸ਼ਬਦ, ਨਾਮ ਜਾਂ ਕੀਰਤਨ ਕਹਿੰਦੇ ਹਾਂ। ਤੇ ਹੁਣ ਆਪਣੇ ਆਪ ਹੀ ਹਿਸਾਬ ਲਗਾ ਲਓ, ਹੁਣ ਕਈ ਸੋਚਦੇ ਨੇ ਕਿਉਂਕਿ ਕਈ ਸੰਤਾਂ ਨੇ ਇਸ ਨਾਮ ਦੀ ਜਾਂ ਸ਼ਬਦ ਦੀ ਪਰਿਭਾਸ਼ਾ ਕੁਛ ਹੋਰ ਦਿੱਤੀ ਹੈ। ਇਹ ਸਮਝਣ ਦਾ ਵਿਸ਼ੇ ਹੈ, ਇੱਕ ਸਾਗਰ ਹੈ, ਸਾਗਰ ਦੀ ਗਹਿਰਾਈ ਅਨੰਤ ਹੈ, ਯਾਨੀ ਕਿ ਜਿਤਨੀ ਵੀ ਤੁਸੀਂ ਗਹਿਰੀ ਟੁੱਬੀ ਲਗਾਓਗੇ ਉਤਨਾ ਹੀ ਵੱਡਾ ਲਾਲ ਜੋ ਹੈ ਮੋਤੀ ਉਹਦੇ ਚੋਂ ਕੱਢ ਕੇ ਲਿਆਓਗੇ। ਜੇ ਉੱਤੋਂ ਉੱਤੋਂ ਹੀ ਫਰੋਲ ਕੇ ਲਿਆਓਗੇ ਤਾਂ ਸਾਨੂੰ ਉਹ ਮੋਤੀ ਨਹੀਂ ਮਿਲ ਸਕਦੇ। ਯਾਨੀ ਕਿ ਜਿਤਨੀ ਗਹਿਰੀ ਟੁੱਬੀ ਸੰਤਾਂ ਨੇ ਲਗਾਈ ਉਤਨਾ ਹੀ ਵੱਡਾ ਲਾਲ ਲਿਆ ਕਰਕੇ ਸਾਡੀ ਝੋਲੀਆਂ ਚ ਪਾਇਆ। ਤੋ ਇਸ ਵੇਲੇ ਗੁਰੂ ਸਾਹਿਬ ਜੋ ਸੱਚਖੰਡ ਤੋਂ ਸਾਨੂੰ ਬਾਣੀ ਦਿੰਦੇ ਨੇ, ਇਹ ਅਥਾਹ ਸਾਗਰ ਦੀ ਗਹਿਰਾਈ ਹੈ। ਕੋਈ ਵਿਰਲਾ ਹੀ ਉਸ ਸਾਗਰ ਦੀ ਗਹਿਰਾਈ ਨੂੰ ਨੱਪ ਸਕਿਆ ਹੈ, ਯਾਨੀ ਉੱਥੇ ਤੱਕ ਪਹੁੰਚ ਸਕਿਆ। ਯਾਨੀ ਕਿ ਜੋ ਭਾਵ ਸਤਿਗੁਰੂ ਸੱਚਖੰਡ ਤੋਂ ਸਾਨੂੰ ਇੱਥੇ ਦਿੰਦੇ ਨੇ, ਇਹ ਬੜੇ ਕੀਮਤੀ ਔਰ ਵਿਆਪਕ ਅਰਥ ਰੱਖਦੇ ਨੇ। ਬਾਣੀ ਬਿਲਕੁਲ ਉਸ ਸਾਗਰ ਦੀ ਗਹਿਰਾਈ ਦੀ ਤਰ੍ਹਾਂ ਵਿਆਪਕ ਅਰਥ ਲੈ ਕਰਕੇ ਆਉਂਦੀ ਹੈ। ਪਰ ਅਸੀਂ ਮਨਮੁਖੀ ਜੀਵ ਜੋ ਹਾਂ, ਮਨ ਦੇ ਹੁਕਮ ਵਿੱਚ ਆ ਕਰਕੇ ਜਿੱਥੇ ਤੱਕ ਸਾਨੂੰ ਮਨ ਦੌੜਾ ਕਰਕੇ ਲਿਜਾਂਦਾ ਹੈ ਉੱਥੇ ਤੱਕ ਦਾ ਅਸੀਂ ਅਰਥ ਕੱਢ ਲੈਂਦੇ ਹਾਂ। ਹੋਰ ਤੇ ਹੋਰ ਇੱਥੇ ਤੱਕ ਕਿ ਪੂਰਨ ਸੰਤਾਂ ਦੀ ਜੋ ਬਾਣੀ ਅਥਾਹ ਸਾਗਰ ਹੁੰਦੀ ਹੈ, ਅਸੀਂ ਉਹਨਾਂ ਦੇ ਇੰਨੇ ਛੋਟੇ ਜਿਹੇ ਅਰਥ ਕੱਢਦੇ ਹਾਂ ਕਿ ਆਪਣੇ ਆਪ ਨੂੰ ਮਤ ਔਰ ਧਰਮ ਦੇ ਵਿੱਚ ਕੈਦ ਕਰ ਲੈਂਦੇ ਹਾਂ। ਤੇ ਕੈਦ ਕਿਹਨੇ ਕੀਤਾ? ਕਿਆ ਸੰਤਾਂ ਨੇ ਸਾਨੂੰ ਕੈਦੀ ਬਣਾਉਣ ਵਾਸਤੇ ਆਏ ਸਨ? ਉਹ ਤੇ ਸਾਨੂੰ ਇਹਨਾਂ ਕੈਦਾਂ ਚੋਂ ਆਜ਼ਾਦ ਕਰਨ ਲਈ ਆਏ ਸਨ, ਪਰ ਮਨ ਨੇ ਸਾਨੂੰ ਉਹਨਾਂ ਦੇ ਅਧੂਰੇ ਅਰਥ ਕੱਢ ਕੇ ਨਵੇਂ ਨਵੇਂ ਧਰਮ ਔਰ ਨਵੇਂ ਨਵੇਂ ਮਤ ਚਲਾ ਦਿੱਤੇ, ਔਰ ਜੋ ਉਹਨਾਂ ਨੇ ਗਿਆਨ ਦਿੱਤਾ ਸੀ ਉਹ ਅਸੀਂ ਉਹਨਾਂ ਦੇ ਨੀਹਾਂ ਦੇ ਵਿੱਚ ਦਫ਼ਨ ਕਰ ਦਿੱਤਾ। ਔਰ ਪਹਿਲੇ ਹੀ ਅਸੀਂ ਕੈਦੀ ਸੀ, ਹੋਰ ਕਈ ਤਰੀਕੇ ਦੀ ਮੋਟੀਆਂ ਮੋਟੀਆਂ ਬੇੜੀਆਂ ਆਪਣੇ ਹੱਥਾਂ ਪੈਰਾਂ ਚ ਪਾ ਲਈਆਂ। ਤੇ ਸਾਡੀ ਆਜ਼ਾਦੀ ਕਦੋਂ ਸੰਭਵ ਹੋ ਸਕਦੀ ਹੈ? ਉਦੋਂ ਹੀ ਸੰਭਵ ਹੋ ਸਕਦੀ ਹੈ ਜਦੋਂ ਅਸੀਂ ਇਸ ਬਾਣੀ ਦਾ ਬੜਾ ਗਹਿਰਾ ਔਰ ਵਿਆਪਕ ਅਰਥ ਜੋ ਸਤਿਗੁਰੂ ਸਾਨੂੰ ਦਿੰਦੇ ਨੇ ਉਸ ਨੂੰ ਅਸੀਂ ਧਾਰਨ ਕਰੀਏ, ਔਰ ਸਿਰਫ ਧਾਰਨ ਹੀ ਨਹੀਂ ਕਰੀਏ, ਅੰਤਰ ਦੇ ਵਿੱਚ ਉਸ ਨੂੰ ਅਮਲੀ ਜਾਮਾ ਵੀ ਪਹਿਨਾਈਏ। ਸੋ ਸ਼ਬਦ ਦੀ, ਨਾਮ ਦੀ ਜੋ ਪਰਿਭਾਸ਼ਾ ਸਤਿਗੁਰਾਂ ਨੇ ਸਾਨੂੰ ਇੱਥੇ ਦਿੱਤੀ ਹੈ, ਇਹ ਪੂਰਨ ਪਰਿਭਾਸ਼ਾ ਹੈ। ਇਸ ਤੋਂ ਅੱਗੇ ਕੋਈ ਪਰਿਭਾਸ਼ਾ ਹੋਰ ਹੋ ਹੀ ਨਹੀਂ ਸਕਦੀ, ਔਰ ਇਸ ਨੂੰ ਅਸੀਂ ਅਧੂਰਾ ਲੈ ਕਰਕੇ ਨਹੀਂ ਚੱਲਣਾ। ਅਸੀਂ 2-4-5 ਸ਼ਬਦਾਂ ਨੂੰ ਗੁਰੂ ਸਾਹਿਬਾਂ ਦਾ ਨਾਮ ਕਹਿ ਕਰਕੇ ਸਿਰਫ ਉੱਥੇ ਤੱਕ ਸੀਮਿਤ ਹੋ ਜਾਂਦੇ ਹਾਂ, ਤੇ ਉਸ ਦੇ ਨਾਲ ਮੁਕਤੀ ਨਹੀਂ ਹੋ ਸਕਦੀ। ਬੇਸ਼ੱਕ ਉਹ ਗੁਰੂ ਪੂਰਨ ਸਤਿਗੁਰਾਂ ਦੇ ਦਿੱਤੇ ਹੋਏ ਸ਼ਬਦ ਨੇ, ਉਹ ਇੱਕ ਕਿਰਿਆ ਹੈ, ਇੱਕ ਪੌੜੀ ਹੈ, ਉਹ ਸਰੀਰ ਦਾ ਇੱਕ ਅੰਗ ਹੈ। ਅਸੀਂ ਇੱਕ ਅੰਗ ਨੂੰ ਲੈ ਕਰਕੇ ਸਿਰਫ ਸਰੀਰ ਨਹੀਂ ਹੋ ਸਕਦੇ। ਅਗਰ ਅਸੀਂ ਪੂਰਾ ਸਰੀਰ ਹੋਣਾ ਚਾਹੁੰਦੇ ਹਾਂ, ਯਾਨੀ ਕਿ ਸੰਤ ਅਗਰ ਆਏ ਨੇ ਤੇ ਸੰਤ ਬਣਾਉਣ ਵਾਸਤੇ ਆਏ ਨੇ, ਅਗਰ ਅਸੀਂ ਸੰਤ ਬਣਨਾ ਚਾਹੁੰਦੇ ਹਾਂ ਤੇ ਜ਼ਰੂਰੀ ਗੱਲ ਹੈ ਕਿ ਉਹਦੇ ਸਾਰੇ ਅੰਗਾਂ ਨੂੰ ਅਸੀਂ ਸਾਰਥਕ ਕਰੀਏ। ਔਰ ਸਾਰੇ ਅੰਗ ਤਾਂ ਹੀ ਸਾਰਥਕ ਹੋਣਗੇ ਕਿ ਜਿਹੜੀ ਬਾਣੀ ਸਤਿਗੁਰੂ ਸਾਨੂੰ ਬੈਠ ਕਰਕੇ ਇੱਥੇ ਦਿੰਦੇ ਨੇ, ਉਸ ਪੂਰੀ ਬਾਣੀ ਦੀ ਹਰ ਤੁਕ ਦੇ ਉੱਪਰ ਅਸੀਂ ਅਮਲ ਕਰੀਏ। ਜਦ ਤੱਕ ਉਸਦੇ ਉੱਪਰ ਅਸੀਂ ਅਮਲੀ ਜਾਮਾ ਨਹੀਂ ਪਹਿਨਾਵਾਂਗੇ, ਤਦ ਤੱਕ ਅਸੀਂ ਸਾਰਥਕ ਨਹੀਂ ਕਰ ਸਕਦੇ। ਕਿਸ ਤਰੀਕੇ ਦੇ ਨਾਲ? ਇੱਕ ਛੱਤ ਦੇ ਤਲੇ 10 ਟੇਕਾਂ ਦਿੱਤੀਆਂ ਹੋਈਆਂ ਨੇ, ਅਗਰ ਕੋਈ ਇੱਕ ਟੇਕ ਉਹਦੀ ਨਰਮ ਰਹੇਗੀ, ਹਲਕੀ ਰਹੇਗੀ ਨਾ, ਤੇ ਯਕੀਨ ਕਰਕੇ ਜਾਣ ਲਓ ਉਸ ਪਾਸੋਂ ਛੱਤ ਜ਼ਰੂਰ ਚੋਏਗੀ, ਯਾਨੀ ਕਿ ਉਹ ਪੂਰੀ ਛੱਤ ਕਹਿਲਾਉਣ ਦੇ ਹੱਕਦਾਰ ਨਹੀਂ ਹੋ ਸਕਦੀ। ਠੀਕ ਉਸੇ ਤਰੀਕੇ ਦੇ ਨਾਲ ਜਦ ਤੱਕ ਅਸੀਂ 5 ਸ਼ਬਦੀ ਟੇਕ, ਯਾਨੀ ਕਿ ਪੂਰਨ ਟੇਕ ਪੂਰਨ ਸਤਿਗੁਰਾਂ ਦੀ ਨਹੀਂ ਲੈਂਦੇ, ਤਦ ਤੱਕ ਅਸੀਂ ਉਹਨਾਂ ਦਾ ਮੁਕੰਮਲ ਲਾਭ ਪ੍ਰਾਪਤ ਨਹੀਂ ਕਰ ਸਕਦੇ। ਮੁਕੰਮਲ ਲਾਭ ਕੀ ਹੈ? ਆਵਾਗਮਨ ਤੋਂ ਮੁਕਤ ਹੋਣਾ। ਯਾਨੀ ਕਿ ਅਗਰ ਅਸੀਂ ਮੁਕਤੀ ਚਾਹੁੰਦੇ ਹਾਂ ਤੇ ਅਸੀਂ ਥੋੜੇ ਬਹੁਤੇ ਲਾਭ ਨੂੰ ਪ੍ਰਾਪਤ ਕਰਕੇ ਮੁਕਤੀ ਨਹੀਂ ਹਾਸਲ ਕਰ ਸਕਦੇ। ਮਨ ਦੀ ਕੀ ਦਲੀਲ ਹੈ ਕਿ ਥੋੜਾ ਬਹੁਤ ਕੰਮ ਕਰਾਉਂਦਾ ਹੈ, ਚਲੋ ਥੋੜਾ ਬਹੁਤ ਸਤਿਗੁਰਾਂ ਦਾ ਹੁਕਮ ਮੰਨ ਲਓ, ਥੋੜਾ ਬਹੁਤ ਸਤਸੰਗ ਵੀ ਸੁਣ ਲਓ, ਥੋੜੇ ਬਹੁਤੇ ਅੱਛੇ ਕਰਮ ਵੀ ਕਰ ਲਓ। ਯਾਨੀ ਕਿ ਇਹ ਥੋੜੇ ਥੋੜੇ ਦੇ ਚੱਕਰ ਵਿੱਚ ਸਦੀਆਂ ਹੀ ਹੋ ਗਈਆਂ, ਅਸੀਂ ਆਵਾਗਮਨ ਦੇ ਵਿੱਚ ਹੀ ਫਸੇ ਰਹਿ ਗਏ। ਯਾਨੀ ਕਿ ਨਾ ਉਹ ਪੂਰਨ ਲਾਭ ਕਦੇ ਇਸ ਨੇ ਸਾਨੂੰ ਪ੍ਰਾਪਤ ਕਰਨ ਦਿੱਤਾ, ਨਾ ਅਸੀਂ ਇਹਨੂੰ ਪ੍ਰਾਪਤ ਕਰਨ ਲਈ ਕੋਈ ਉਦਮ ਜਾਂ ਉਪਰਾਲਾ ਕੀਤਾ। ਮਨ ਦੀਆਂ ਦਲੀਲਾਂ ਵਿੱਚ ਰਹੇ ਔਰ ਆਵਾਗਮਨ ਨੂੰ ਹੀ ਪੱਕਾ ਕਰਦੇ ਰਹੇ, ਤੇ ਫਿਰ ਪੂਰਨ ਸਤਿਗੁਰਾਂ ਦੇ ਕੋਲ ਜਾਣ ਦਾ ਕੀ ਲਾਭ ਹੋਇਆ? ਇਹ ਵਿਚਾਰ ਕਰਨ ਦੀ ਲੋੜ ਹੈ। ਇਹ ਕੋਈ ਗੁੱਸੇ ਵਾਲਾ ਮਜ਼ਬੂਨ ਨਹੀਂ ਹੈ ਕਿ ਸਤਿਗੁਰਾਂ ਦੇ ਮਤਲਬ ਕੋਈ ਕਮੀ ਜਾਂ ਕੋਈ ਅਭਾਵ ਦਾ ਕੋਈ ਐਸਾ ਭਾਵ ਜਾਂ ਕੋਈ ਨਿੰਦਿਆ ਦੀ ਗੱਲ ਹੈ, ਇਹ ਸਮਝਣ ਦੀ ਗੱਲ ਹੈ। ਬਾਣੀ ਵੀ ਸਮਝ ਰੱਖਦੀ ਹੈ, ਉਪਦੇਸ਼ ਵੀ ਇਹੀ ਦਿੰਦੀ ਹੈ ਕਿ ਇਸ ਨੂੰ ਵਿਚਾਰ ਕਰਕੇ ਧਾਰਨ ਕਰੋ। ਭੇਡ ਚਾਲ ਦੇ ਰੂਪ ਦੇ ਵਿੱਚ ਧਾਰਨ ਕੀਤਾ ਹੋਇਆ ਜੋ ਸ਼ਬਦ ਹੈ ਉਹ ਕਦੇ ਵੀ ਸਾਨੂੰ ਪਾਰ ਨਹੀਂ ਲਿਜਾ ਸਕਦਾ। ਯਾਨੀ ਕਿ ਅਗਰ ਅਸੀਂ ਪਾਰ ਹੋਣਾ ਚਾਹੁੰਦੇ ਹਾਂ ਤੇ ਪਹਿਲੇ ਅਸੀਂ ਇਸ ਮਜ਼ਮੂਨ ਦੀ ਪੂਰੇ ਤਰੀਕੇ ਦੇ ਨਾਲ ਖੋਜ ਕਰੀਏ, ਅੱਛੇ ਤਰੀਕੇ ਦੇ ਨਾਲ ਵਿਚਾਰ ਕਰੀਏ ਕਿ ਮੁਕਤੀ ਕਿਸ ਨੂੰ ਕਹਿੰਦੇ ਨੇ, ਸ਼ਬਦ ਕਿਸ ਨੂੰ ਕਹਿੰਦੇ ਨੇ, ਕਿਸ ਤਰੀਕੇ ਦੇ ਨਾਲ ਇਸ ਜੀਵਾਤਮਾ ਦਾ ਉਧਾਰ ਹੋ ਸਕਦਾ ਹੈ। ਤਾਂ ਹੀ ਜਾ ਕਰਕੇ ਅਸੀਂ ਉਸ ਨੂੰ ਅਗਰ ਧਾਰਨ ਕਰਦੇ ਹਾਂ ਤੇ ਫਿਰ ਜਿੰਨੀਆਂ ਮਰਜ਼ੀ ਵਿਰੋਧੀ ਤਾਕਤਾਂ ਹੋਣ ਸਾਡੇ ਅੰਦਰ ਉਹ ਸਮਰੱਥਾ ਪੈਦਾ ਹੋ ਜਾਂਦੀ ਹੈ ਕਿ ਅਸੀਂ ਉਸ ਵਿਰੋਧੀ ਤਾਕਤਾਂ ਦੇ ਨਾਲ ਲੜ ਸਕੀਏ। ਔਰ ਅਗਰ ਅਸੀਂ ਭੇਡ ਚਾਲ ਦੇ ਵਿੱਚ ਕਿਸੇ ਚੀਜ਼ ਨੂੰ ਧਾਰਨ ਕਰਦੇ ਹਾਂ ਤੇ ਫਿਰ ਸਾਡੇ ਅੰਦਰ ਉਹ ਤਾਕਤ ਨਹੀਂ ਹੁੰਦੀ। ਕਿਉਂ? ਕਿਉਂਕਿ ਅਸੀਂ ਉਹਦੇ ਉੱਪਰ ਵਿਚਾਰਿਆ ਨਹੀਂ, ਆਪਣੇ ਖਿਆਲ ਨੂੰ, ਆਪਣੇ ਧਿਆਨ ਨੂੰ ਉਹਨਾਂ ਤੁਕਾਂ ਦੀ ਤਰਫ ਕਦੇ ਇਕੱਠਾ ਕੀਤਾ ਹੀ ਨਹੀਂ ਕਿ ਜੋ ਸਤਿਗੁਰਾਂ ਨੇ ਸਾਨੂੰ ਉਪਦੇਸ਼ ਦਿੱਤੇ ਸਨ। ਅਸੀਂ ਇੱਕ ਦੋ ਸ਼ਬਦਾਂ ਦੇ ਵਿੱਚ ਹੀ ਫਸ ਕਰਕੇ ਰਹਿ ਗਏ। ਸੋ ਰੂਹਾਨੀਅਤ ਜੋ ਹੈ ਬੜਾ ਗਹਿਰਾ ਅਰਥ ਲੈ ਕਰਕੇ ਆਉਂਦੀ ਹੈ। ਸੋ ਜੋ ਕੀਰਤਨ ਦਾ ਭਾਵ ਜੋ ਹੈ ਇਹ ਕੀ ਹੈ? ਇਹ ਬਾਹਰ ਦਾ ਕੀਰਤਨ ਜਦ ਤੱਕ ਅਸੀਂ ਪੂਰਾ ਨਹੀਂ ਕਰਾਂਗੇ ਅਸੀਂ ਅੰਦਰ ਦੇ ਕੀਰਤਨ ਨੂੰ ਗਾ ਹੀ ਨਹੀਂ ਸਕਦੇ, ਸੁਣ ਹੀ ਨਹੀਂ ਸਕਦੇ। ਹੁਣ ਕਿੰਨਾ ਵੱਡਾ ਮਨ ਨੇ ਇਹ ਭਰਮ ਫੈਲਾ ਰੱਖਿਆ ਹੈ ਕਿ ਅਸੀਂ ਨਾਮ ਲੈ ਲਓ ਜੀ, ਅੰਮ੍ਰਿਤ ਛਕ ਲਓ ਜੀ, ਉਸ ਦੇ ਨਾਲ ਸਾਡਾ ਉਧਾਰ ਹੋ ਜਾਏਗਾ। ਬੇਸ਼ੱਕ ਕੋਈ ਸ਼ੱਕ ਨਹੀਂ, ਇੱਕ ਪਹਿਲੀ ਪੌੜੀ ਹੈ, ਉਧਾਰ ਦਾ ਰਸਤਾ ਹੀ ਹੈ, ਇਹਨਾਂ ਪੌੜੀਆਂ ਤੇ ਚੜ ਕੇ ਹੀ ਅਸੀਂ ਉਸ ਮੁਕਤੀ ਨੂੰ ਪ੍ਰਾਪਤ ਕਰਨਾ ਹੈ। ਪਰ ਅਗਰ ਅਸੀਂ ਇੱਕ ਪੌੜੀ ਦੇ ਉੱਪਰ ਖੜੇ ਹੀ ਰਹਿ ਜਾਵਾਂਗੇ ਤੇ ਕਿਆ ਸਾਨੂੰ ਛੱਤ ਮਿਲ ਜਾਏਗੀ? ਯਾਨੀ ਕਿ ਅਸੀਂ ਉਸ ਸੱਚੇ ਰਸਤੇ ਨੂੰ ਪ੍ਰਾਪਤ ਕਰਨ ਦੇ ਬਾਅਦ ਵੀ ਉਸ ਸੱਚ ਨੂੰ ਨਹੀਂ ਪ੍ਰਾਪਤ ਕਰ ਸਕੇ। ਅੱਜ ਤੱਕ ਕਿਤਨਾ ਸਮਾਂ ਹੋ ਗਿਆ ਹੈ, ਅਸੀਂ ਜ਼ਿੰਦਗੀ ਦੇ ਆਖਰੀ ਕਗਾਰ ਤੇ ਖੜੇ ਹਾਂ, ਪਤਾ ਨਹੀਂ ਕਿਸ ਵੇਲੇ ਇਸ ਹਵਾ ਨੇ ਨਿਕਲ ਜਾਣਾ ਹੈ, ਪਰ ਅੱਜ ਤੱਕ ਅਸੀਂ ਹਾਸਲ ਕੀ ਕੀਤਾ? ਔਰ ਜੋ ਕੁਝ ਅਸੀਂ ਹਾਸਲ ਕੀਤਾ ਹੈ ਉਹ 84 ਦੇ ਗੇੜ ਦੇ ਵਿੱਚ ਹੀ ਹੈ। ਬੇਸ਼ੱਕ ਨਾਮ ਦੇ ਵਿੱਚ ਮੁਕਤੀ ਹੈ, ਔਰ ਕਿਹੜੇ ਨਾਮ ਦੇ ਵਿੱਚ ਮੁਕਤੀ ਹੈ ਉਹ ਪਰਿਭਾਸ਼ਾ ਗੁਰੂ ਸਾਹਿਬਾਂ ਨੇ ਸਪਸ਼ਟ ਦੇ ਦਿੱਤੀ ਹੈ ਕਿ ਜੋ ਵੀ ਲਫ਼ਜ਼ ਬਣ ਕਰਕੇ ਸਾਡੇ ਕੰਨਾਂ 'ਚ ਟਕਰਾਉਂਦਾ ਹੈ ਨਾ ਉਹ ਨਾਮ ਹੈ। ਹੁਣ ਉਸ ਨਾਮ ਨੂੰ ਕਿਸ ਤਰ੍ਹਾਂ ਜਪਿਆ ਜਾ ਸਕਦਾ ਹੈ, ਕਿਸ ਤਰ੍ਹਾਂ ਜਪਣਾ ਹੈ, ਉਹ ਵੀ ਗੁਰੂ ਸਾਹਿਬਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਜੋ ਵੀ ਉਪਦੇਸ਼ ਕਰਦੇ ਨੇ ਉਹ ਜੀਵਾਤਮਾ ਦੇ ਭਲੇ ਵਾਸਤੇ ਕਰਦੇ ਨੇ। ਯਾਨੀ ਕਿ ਐਸੇ ਕਰਮ ਕਰਨੇ ਜਿਸ ਦੇ ਨਾਲ ਕੋਈ ਬੰਧਨਕਾਰੀ ਪ੍ਰਭਾਵ ਨਾ ਉਤਪੰਨ ਹੋਵੇ। ਯਾਨੀ ਕਿ ਅਸੀਂ ਤੇ ਰੋ ਹੀ ਰਹੇ ਹਾਂ ਪਿਛਲੇ ਕਰਮਾਂ ਨੂੰ ਲੈ ਕਰਕੇ, ਉਹਨਾਂ ਦਾ ਪ੍ਰਭਾਵ ਇਸ ਜਨਮ ਦੇ ਵਿੱਚ ਵਿਆਪਕ ਹੈ, ਉਹਨਾਂ ਅਨੁਸਾਰ ਵਿਰਤੀ ਬਣੀ ਹੈ, ਅਸੀਂ ਚਾਹ ਕਰਕੇ ਵੀ ਉਸ ਵਿਰਤੀ ਤੋਂ ਬਚ ਨਹੀਂ ਸਕਦੇ। ਤੋ ਗੁਰੂ ਸਾਹਿਬ ਜੋ ਉਪਦੇਸ਼ ਕਰਦੇ ਨੇ ਉਹਨਾਂ ਅਨੁਸਾਰ ਅਗਰ ਅਸੀਂ ਕਿਰਤ ਕਰਦੇ ਹਾਂ, ਕੋਈ ਆਸਾ ਮਨਸ਼ਾ ਤ੍ਰਿਸ਼ਨਾ ਜਾਂ ਕੋਈ ਲਾਲਸਾ ਮਨ ਦੇ ਅੰਦਰ ਨਹੀਂ ਰੱਖਦੇ, ਸਿਰਫ ਉਪਦੇਸ਼ ਅਨੁਸਾਰ ਕਰਦੇ ਹਾਂ ਔਰ ਫਲ ਜੋ ਹੈ ਆਪਣੇ ਸਤਿਗੁਰੂ ਦੇ ਚਰਨਾਂ 'ਚ ਭੇਟੀ ਕਰਦੇ ਹਾਂ ਤੇ ਅੱਗੇ ਦਾ ਬੰਧਨ ਨਹੀਂ ਬਣਦਾ। ਹੁਣ ਵਿਚਾਰ ਕਰਕੇ ਦੇਖੋ, ਆਖਰੀ ਕਗਾਰ ਤੇ ਖੜੇ ਅੱਜ ਤੱਕ ਅਸੀਂ ਇਸ ਜਗਤ ਦੇ ਵਿੱਚ ਜਿਤਨੇ ਵੀ ਕੰਮ ਕੀਤੇ ਨੇ, ਜਿੰਨੀਆਂ ਮਰਜ਼ੀ ਦਲੀਲਾਂ ਦੇ ਲਈਏ ਵੀ ਇਹ ਤੇ ਬਹੁਤ ਜ਼ਰੂਰੀ ਸੀ। ਕੋਈ ਸ਼ੱਕ ਨਹੀਂ ਕਿ ਅਸੀਂ ਇਸ ਜਗਤ ਦਾ ਭੁਗਤਾਨ ਕਰਨ ਵਾਸਤੇ ਹੀ ਜਨਮ ਲਿਆ ਹੈ ਤੇ ਉਸ ਦੇ ਨਾਲ ਹੀ ਆਵਾਗਮਨ ਤੋਂ ਮੁਕਤੀ ਦਾ ਇੱਕ ਰਸਤਾ ਵੀ ਇਸੇ ਜਨਮ ਦੇ ਵਿੱਚ ਹੈ। ਸਾਰੇ ਸੰਤਾਂ ਨੇ ਬਾਣੀ ਕੀ ਦਿੱਤੀ ਹੈ ਕਿ ਅਗਰ ਮੁਕਤੀ ਹੋ ਸਕਦੀ ਹੈ ਤੇ 84 ਲੱਖ ਜਾਮਿਆਂ 'ਚ ਸਿਰਫ ਇੱਕੋ ਹੀ ਉੱਤਮ ਜਾਮਾ ਹੈ ਮਨੁੱਖਾ, ਉਸ ਦੇ ਵਿੱਚ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਔਰ ਅਗਰ ਅਸੀਂ ਐਸੇ ਕਰਮ ਕਰ ਲੈ ਕਿ ਜਿਹੜੀ ਪਿਛਲਿਆਂ ਨੂੰ ਤੇ ਅਸੀਂ ਭੁਗਤ ਨਹੀਂ ਪਾ ਰਹੇ, ਰੋ ਰਹੇ ਹਾਂ, ਔਰ ਅੱਗੇ ਵਾਸਤੇ ਐਸੇ ਬੰਧਨਕਾਰੀ ਕਰਮ ਕਰ ਲੈ ਜੋ ਕਿ ਅੱਜ ਤੱਕ ਅਸੀਂ ਕਰੀ ਬੈਠੇ ਹਾਂ, ਅਸੀਂ ਕਿਸ ਭਰਮ ਦੇ ਵਿੱਚ ਬੈਠੇ ਹਾਂ, ਕਿਹੜੇ ਭੁੱਲੇ ਬੈਠੇ ਹਾਂ, ਪੂਰਨ ਸਤਿਗੁਰਾਂ ਦੇ ਕੋਲ ਜਾ ਕਰਕੇ ਵੀ ਅਸੀਂ ਅੱਜ ਤੱਕ ਉਹਨਾਂ ਦੇ ਉਪਦੇਸ਼ ਅਨੁਸਾਰ ਕਰਮ ਨਹੀਂ ਕੀਤਾ। ਅਸੀਂ ਜੋ ਕੁਛ ਵੀ ਕੀਤਾ ਮਨ ਦੇ ਹੁਕਮ ਅਨੁਸਾਰ ਕੀਤਾ ਹੈ, ਔਰ ਮਨ ਦੀ ਵਿਰਤੀ ਔਰ ਹੁਕਮ ਅਨੁਸਾਰ ਕੀਤਾ ਗਿਆ ਹਰ ਸੂਕਸ਼ਮ ਤੋਂ ਸੂਕਸ਼ਮ ਕਰਮ ਵੀ ਜੋ ਹੈ, ਚਾਹੇ ਉਹ ਅੱਖ ਨਾਲ ਹੈ, ਚਾਹੇ ਜ਼ੁਬਾਨ ਨਾਲ ਹੈ, ਈਵਨ ਕਿ ਅਸੀਂ ਪਾਣੀ ਵੀ ਪੀਤਾ ਹੈ, ਚੱਲੇ ਫਿਰੇ ਵੀ ਹਾਂ, ਤੇ ਜੋ ਵੀ ਅਸੀਂ ਕਰਮ ਕੀਤੇ ਨੇ ਇਹ ਸਾਰਿਆਂ ਦਾ ਭੁਗਤਾਨ ਜਮਾ ਹੋ ਚੁੱਕਾ ਹੈ ਤ੍ਰਿਕੁਟੀ ਦੇ ਵਿੱਚ, ਔਰ ਸਾਨੂੰ ਚਾਹੇ ਰੋਈਏ ਚਾਹੇ ਪਿੱਟੀਏ ਸਾਨੂੰ ਇਹਦਾ ਭੁਗਤਾਨ ਕਰਨ ਵਾਸਤੇ ਜਨਮ ਲੈਣੇ ਹੀ ਪੈਣਗੇ। ਫਿਰ ਹੋਰ ਇਸ ਤੋਂ ਵੱਡਾ ਕਿਹੜਾ ਭਰਮ ਇਸ ਮਨ ਨੇ ਸਾਨੂੰ ਬਿਠਾ ਰੱਖਿਆ ਕਿ ਅਸੀਂ ਤੇ ਅੰਮ੍ਰਿਤ ਛਕ ਲਿਆ ਜੀ ਸਾਡੀ ਮੁਕਤੀ ਹੋ ਜਾਏਗੀ? ਬੇਸ਼ੱਕ ਉਹ ਪਹਿਲੀ ਪੌੜੀ ਹੈ, ਔਰ ਅੰਮ੍ਰਿਤ ਵੀ ਕਿਹੜਾ ਸਤਿਗੁਰਾਂ ਨੇ ਹੁਕਮ ਕੀਤਾ, ਇਹ ਵੀ ਅੱਗੇ ਸਤਸੰਗਾਂ 'ਚ ਗੁਰੂ ਸਾਹਿਬ ਇਸ ਮਜ਼ਮੂਨ ਨੂੰ ਵੀ ਸਪਸ਼ਟ ਕਰਨਗੇ ਕਿ ਅਸੀਂ ਬਹੁਤ ਸਾਰੇ ਜੋ ਹੈ ਇਨ ਅਧੂਰੇ ਅਰਥਾਂ ਨੂੰ ਲੈ ਕਰਕੇ ਅੱਜ ਤੱਕ ਆਪਣੀ ਆਵਾਗਮਨ ਹੀ ਪੱਕੀ ਕੀਤੀ ਹੈ। ਸੋ ਬਾਹਰ ਦਾ ਜੋ ਜਪ ਹੈ ਉਹ ਕੀ ਹੈ? ਸਤਿਗੁਰੂ ਦੇ ਉਪਦੇਸ਼ਾਂ ਅਨੁਸਾਰ ਕਿਰਤ ਕਰਨੀ ਤਾਂ ਕਿ ਉਹਦਾ ਬੰਧਨਕਾਰੀ ਪ੍ਰਭਾਵ ਜੋ ਹੈ ਉਤਪੰਨ ਨਾ ਹੋਵੇ, ਔਰ ਅੱਖਾਂ ਦੇ ਵਿੱਚ ਉਸ ਪਰਮਾਤਮਾ ਜੋ ਕਿ ਸਤਪੁਰਸ਼ ਜੋ ਕਿ ਇਸ ਜਗਤ ਦੇ ਵਿੱਚ ਸਤਿਗੁਰੂ ਦੇ ਰੂਪ ਦੇ ਵਿੱਚ ਮੌਜੂਦ ਨੇ ਉਹਨਾਂ ਦੀ ਮੂਰਤ ਨੂੰ ਆਪਣੀ ਅੱਖ ਵਿੱਚ ਵਸਾਉਣਾ, ਔਰ ਉਹਨਾਂ ਦੇ ਬਚਨਾਂ ਨੂੰ ਦਿਨ ਰਾਤੀ ਉਹਨਾਂ ਦੇ ਗੁਣ ਗਾਣੇ ਔਰ ਉਹਨਾਂ ਦੀ ਕੀਰਤੀ ਗਾਉਂਦੇ ਹੋਏ ਇਹਨਾਂ ਕੰਨਾਂ ਦੇ ਨਾਲ ਸਰਵਣ ਕਰਨਾ। ਯਾਨੀ ਕਿ ਗੁਰੂ ਸਾਹਿਬਾਂ ਨੇ ਜਿਹੜੇ ਪਹਿਰੇ ਬਿਠਾਏ ਉਹ ਵੀ ਪਹਿਰੇ ਵੀ ਲੱਗ ਗਏ, ਅਸੀਂ ਆਪਣਾ ਕੰਮ ਵੀ ਕਰ ਲਿਆ ਔਰ ਬਾਹਰ ਦਾ ਜਪ ਵੀ ਪੂਰਾ ਹੋ ਗਿਆ, ਔਰ ਇਸ ਸਾਰੇ ਨੂੰ ਅਸੀਂ ਕਹਿੰਦੇ ਹਾਂ ਬਾਹਰ ਦਾ ਕੀਰਤਨ। ਬਾਕੀ ਸਾਜਾਂ ਦੇ ਨਾਲ ਰਾਗਾਂ ਨੂੰ ਅਲਾਪਣਾ ਇਹ ਸਾਰਾ ਅਧੂਰਾਪਨ ਹੈ, ਇਹ ਕਦੇ ਵੀ ਇਸ ਜੀਵਾਤਮਾ ਦਾ ਉਧਾਰ ਨਹੀਂ ਕਰ ਸਕਦਾ, ਇਹ ਮਨ ਦੀ ਇੱਕ ਬਹੁਤ ਸੂਖਮ ਚਾਲ ਹੈ। ਪੁਰਾਣੇ ਸਮੇਂ ਦੇ ਵਿੱਚ ਜਿਸਲੇ ਪੂਰਨ ਸਤਿਗੁਰੂ ਆਏ ਸਨ ਉਹਨਾਂ ਨੇ ਇਹ ਜੋ ਰੀਤ ਸਾਨੂੰ ਦਿੱਤੀ ਸੀ ਇਹ ਉਹਨਾਂ ਦੀ ਪ੍ਰਥਾ ਕਿਉਂ ਸੀ? ਕਿਉਂਕਿ ਉਹ ਜਦੋਂ ਫੇਰੀ ਲਗਾਉਂਦੇ ਸਨ ਘਰ ਘਰ ਦੇ ਵਿੱਚ ਇਸ ਸੱਚ ਨੂੰ ਪਹੁੰਚਾਉਣ ਵਾਸਤੇ ਉਹਨਾਂ ਨੇ ਕੀ ਇਸ ਦਾ ਸਹਾਰਾ ਲਿਆ ਸੀ ਕਿ ਇਸ ਦੇ ਨਾਲ ਮਨ ਜੋ ਹੈ ਨਾ ਅਟ੍ਰੈਕਟ ਹੁੰਦਾ ਹੈ, ਆਕਰਸ਼ਿਤ ਹੁੰਦਾ ਹੈ, ਔਰ ਸਿਰਫ ਉਹਨਾਂ ਨੇ ਇੱਕ ਕੀ ਕਰਨਾ ਹੁੰਦਾ ਕਿ ਜੀਵਾਤਮਾ ਨੂੰ ਖਿੱਚਣਾ, ਤੇ ਉਹ ਇਸ ਸਾਜ ਦੇ ਜ਼ਰੀਏ ਰਬਾਬ ਦੇ ਜ਼ਰੀਏ ਗੁਰੂ ਨਾਨਕ ਸਾਹਿਬ ਜੋ ਰਾਗ ਦੇ ਵਿੱਚ ਉਸ ਬਾਣੀ ਨੂੰ ਗਾਉਂਦੇ ਸਨ ਉਹਨਾਂ ਦੀ ਮਿੱਠੀ ਆਵਾਜ਼ ਨੂੰ ਸੁਣ ਕਰਕੇ ਜੀਵਾਤਮਾ ਇਕੱਠੀਆਂ ਹੋ ਜਾਂਦੀਆਂ ਸਨ। ਪਰ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਉਹਨਾਂ ਨੇ ਲੈਣਾ ਹੁੰਦਾ ਸੀ, ਫਿਰ ਜਦੋਂ ਉਸ ਸ਼ਬਦ ਨੂੰ ਜੋ ਰਾਗ ਵਿੱਚ ਗਾਉਂਦੇ ਸਨ, ਉਹਨਾਂ ਦਾ ਅਰਥ ਦਿੰਦੇ ਸਨ, ਉਹ ਸ਼ਬਦ ਦੀ ਚੋਟ ਜੋ ਸੀ ਉਹ ਐਸੀ ਚੋਟ ਹੁੰਦੀ ਸੀ ਜਿਹੜੀ ਕਿ ਇਸ ਵਕਤ ਸੱਚਖੰਡ ਤੋਂ ਆਪ ਜੀ ਦੀ ਚੋਲੀਆਂ ਚ ਜੋ ਹੈ ਇਹ ਤਕਸੀਮ ਕੀਤੀ ਜਾ ਰਹੀ ਹੈ। ਇਹ ਚੋਟ ਉਸ ਵੇਲੇ ਪੂਰਨ ਸਤਿਗੁਰੂ ਜੋ ਹਨ ਮਾਰਦੇ ਸਨ, ਔਰ ਉਹ ਜੀਵਾਤਮਾ ਜਿਨ੍ਹਾਂ ਦੇ ਧੁਰ ਕਰਮ ਬਣ ਚੁੱਕੇ ਹੁੰਦੇ ਸਨ, ਉਹਨਾਂ ਦੇ ਮੱਥੇ ਤੇ ਉਹ ਦਾਗਿਆ ਜਾ ਚੁੱਕਾ ਹੁੰਦਾ ਸੀ, ਉਹਨਾਂ ਨੂੰ ਲੈਣ ਵਾਸਤੇ ਹੀ ਉਹ ਆਉਂਦੇ ਸਨ, ਔਰ ਉਹ ਫੇਰ ਹੀ ਲਗਾਈ ਜਾਂਦੀ ਸੀ। ਔਰ ਹੁਣ ਵੀ ਜੋ ਸਤਿਗੁਰੂ ਮੌਜੂਦਾ ਚੱਲ ਰਹੇ ਹਨ, ਜੋ ਸਰਕਾਰਾਂ ਚੱਲ ਰਹੀਆਂ ਨੇ, ਉਹ ਵੀ ਸਿਰਫ ਉਹਨਾਂ ਰੂਹਾਂ ਨੂੰ ਲੈਣ ਵਾਸਤੇ ਆਉਂਦੇ ਹਨ। ਉਹਨਾਂ ਨੂੰ ਹੀ ਉਹਨਾਂ ਦੀ ਬਾਣੀ ਔਰ ਉਹਨਾਂ ਦੀ ਇਹ ਚੀਜ਼ ਸਮਝ ਹੀ ਚਾਹੁੰਦੀ ਹੈ। ਜਰਾ ਵਿਚਾਰ ਕਰਕੇ ਦੇਖੋ, ਕਿਆ ਕਦੀ ਕਿਸੇ ਸ਼ਿਸ਼ਯ ਨੇ ਆਪਣੀ ਗੁਰੂ ਦੀ ਬਾਹ ਫੜੀ ਹੈ ਜਾਂ ਲੱਭ ਲਿਆ ਹੈ? ਅੱਜ ਤੱਕ ਇਸ ਤਰੀਕੇ ਨਾਲ ਸੰਭਵ ਨਹੀਂ ਹੋਇਆ। ਜਦੋਂ ਵੀ ਕਿਸੇ ਵੀ ਸ਼ਿਸ਼ਯ ਦੀ ਬਾਹ ਫੜੀ ਹੈ ਤੇ ਸਤਿਗੁਰਾਂ ਨੇ ਆਪ ਫੜੀ ਹੈ। ਔਰ ਯਾਦ ਰੱਖੋ, ਇਤਿਹਾਸ ਪੜ ਕਰਕੇ ਦੇਖ ਲੋ, ਜਿਨ੍ਹਾਂ ਵੀ ਸ਼ਿਸ਼ਯਾਂ ਦੀ ਬਾਹ ਪੂਰਨ ਸਤਿਗੁਰਾਂ ਨੇ ਪਕੜੀ ਹੈ ਨਾ, ਉਹੀ ਰੂਹਾਂ ਜਣੀਆਂ ਨੇ ਸੱਚਖੰਡ ਚੜਾਈ ਕਰਕੇ ਗਈਆਂ ਨੇ। ਬਾਕੀਆਂ ਨੇ ਅਗਰ ਕੁਝ ਮਿਹਨਤ ਕੀਤੀ ਹੈ ਤੇ ਅਜੇ ਵਿਚਲੇ ਮੁਕਾਮਾਂ ਤੱਕ ਹੀ ਪਹੁੰਚੀਆਂ ਨੇ, ਸੱਚਖੰਡ ਨਹੀਂ ਪਹੁੰਚ ਸਕੀਆਂ। ਉਂਗਲਾਂ ਦੇ ਪੋਟੇ ਤੇ ਬਹੁਤ ਜ਼ਿਆਦਾ ਨੇ, ਅਗਰ ਅਸੀਂ ਗਿਣਤੀ ਕਰਨ ਲੱਗੀਏ ਤੇ ਉਹ ਰੂਹਾਂ ਘੱਟ ਨਿਕਲਣਗੀਆਂ ਜਿਨ੍ਹਾਂ ਨੇ ਸੱਚਖੰਡ ਦੇ ਵਿੱਚ ਵਾਸਾ ਪ੍ਰਾਪਤ ਕੀਤਾ ਹੈ। ਔਰ ਇਹ ਉਹੀ ਰੂਹਾਂ ਸਨ ਜਿਨ੍ਹਾਂ ਨੂੰ ਪੂਰਨ ਸਤਿਗੁਰਾਂ ਨੇ ਆਪ ਪਾਲਿਆ ਹੈ। ਕਿਉਂ? ਕਿਉਂਕਿ ਉਹਨਾਂ ਦੇ ਨਿਵਲੀ ਕਰਮ, ਯਾਨੀ ਕਿ ਵਿਚਾਰ ਕਰਕੇ ਦੇਖ ਲੋ, ਗੁਰੂ ਅੰਗਦ ਦੇਵ ਪਾਤਸ਼ਾਹ ਨੇ 16 ਸਾਲ ਘੁੰਗਰੂ ਪਾ ਕਰਕੇ ਪੱਥਰ ਦੀ ਮੂਰਤੀਆਂ ਅੱਗੇ ਦੇਵੀਆਂ ਨੂੰ ਮਨਾਉਣ ਵਾਸਤੇ ਨੱਚੇ ਸਨ। ਨਾ ਉਹ ਦੇਵੀਆਂ ਮੰਨੀਆਂ ਸਨ, ਨਾ ਕਦੇ ਪ੍ਰਗਟ ਹੋਈਆਂ ਸਨ। ਜੜ ਨੇ ਕੀ ਪ੍ਰਗਟ ਹੋਣਾ ਸੀ? ਪਰ ਉਹਨਾਂ ਦਾ ਉਹ ਨਿਵਲੀ ਕਰਮ ਜੋ ਸੀ, ਪਰ ਉਹਨਾਂ ਦੀ ਆਪਣੀ ਪ੍ਰੈਕਟੀਕਲ ਜ਼ਿੰਦਗੀ ਇਤਨੀ ਇਮਾਨਦਾਰ ਔਰ ਸੱਚੀ ਸੀ ਕਿ ਤੁਰ ਦਰਗਾਹ ਤੋਂ ਉਹ ਮਸਤਕ ਤੇ ਦਾਗਿਆ ਗਿਆ, ਉਹਨਾਂ ਦਾ ਕਰਮ ਬਣਾਇਆ ਗਿਆ ਔਰ ਉਹਨਾਂ ਨੇ ਉਸ ਪਰਮ ਪਦ ਨੂੰ ਪ੍ਰਾਪਤ ਕੀਤਾ। ਯਾਨੀ ਕਿ ਸਤਿਗੁਰਾਂ ਨੇ ਉਹਨਾਂ ਦੀ ਬਾਹ ਫੜੀ ਔਰ ਉਹ ਨਿਵਲੀ ਕਰਮ ਜਿਹੜੇ ਸਨ ਉਹ ਵੀ ਸਾਰਥਕ ਹੋ ਗਏ। ਔਰ ਅਸੀਂ ਤੇ ਪਹਿਲੇ ਹੀ ਹੰਕਾਰ ਵਿੱਚ ਬੈਠੇ ਹਾਂ ਕਿ ਅਸੀਂ ਕਿ ਪੂਰਨ ਸਤਿਗੁਰਾਂ ਦੀ ਟੇਕ ਲਈ ਹੈ, ਸਾਨੂੰ ਤਾਂ ਕੋਈ ਕਾਲ ਹੱਥ ਵੀ ਨਹੀਂ ਲਾ ਸਕਦਾ। ਇਹ ਸਾਰਾ ਮਜ਼ਮੂਨ ਸਾਧ ਸੰਗਤ ਜੀ ਸਪਸ਼ਟ ਹੋ ਜਾਣਾ ਜਿਸਲੇ ਅੱਖ ਬੰਦ ਹੋਣੀ ਹੈ। ਅੱਖ ਬੰਦ ਹੁੰਦਿਆਂ ਹੀ ਸਭ ਕੁਝ ਸਾਹਮਣੇ ਆਉਣਾ ਹੈ ਔਰ ਉਹ ਸਾਹਮਣੇ ਕੀ ਆਉਣਾ ਹੈ? ਜੋ ਕੁਝ ਅਸੀਂ ਇਕੱਠਾ ਕੀਤਾ ਹੈ। ਇਹ ਨਿਯਮ ਹੀ ਐਸਾ, ਵਿਧਾਨ ਹੀ ਐਸਾ ਹੈ। ਇਹ ਸ੍ਰਿਸ਼ਟੀ ਦੀ ਰਚਨਾ ਇਸ ਤਰੀਕੇ ਨਾਲ ਕੀਤੀ ਗਈ ਹੈ ਕਿ ਅੱਜ ਕੱਲ੍ਹ ਯੁੱਗ ਵਿੱਚ ਅਸੀਂ ਕੀ ਕਹਿੰਦੇ ਹਾਂ, ਐਟੋਮੈਟਿਕ। ਠੀਕ ਉਸੇ ਤਰੀਕੇ ਦੇ ਨਾਲ ਇਹ ਰਚਨਾ ਕੀਤੀ ਗਈ ਹੈ। ਬੱਚੇ ਦੇ ਪੈਦਾ ਹੋਣ ਤੋਂ ਪਹਿਲੇ ਹੀ ਥਨਾ ਦੇ ਵਿੱਚ ਦੁੱਧ ਆ ਜਾਂਦਾ ਹੈ, ਕੋਈ ਉਪਰਾਲਾ ਨਹੀਂ ਕਰਨਾ ਪੈਂਦਾ। ਵਿਚਾਰ ਕਰਕੇ ਦੇਖ ਲੋ, ਇਹ ਐਟੋਮੈਟਿਕ ਸਿਸਟਮ ਹੈ। ਠੀਕ ਉਸੇ ਤਰੀਕੇ ਦੇ ਨਾਲ ਜਿਸਲੇ ਅੱਖ ਬੰਦ ਹੋਣੀ ਹੈ ਨਾ, ਆਪਣੇ ਆਪ ਉਹ ਸਾਰੀਆਂ ਵਸਤੂਆਂ ਸਾਡੇ ਸਾਹਮਣੇ ਆ ਜਾਣਗੀਆਂ। ਹੁਣ ਵਿਚਾਰ ਕਰਕੇ ਦੇਖ ਲੋ ਕਿ ਅਗਰ ਅਸੀਂ ਸਤਿਗੁਰਾਂ ਦੇ ਮੁਤਲਕ ਕੁਛ ਕੀਤਾ ਹੋਏਗਾ ਤੇ ਕੋਈ ਭਰਮ ਦੀ ਲੋੜ ਹੀ ਨਹੀਂ ਹੈ। ਸਤਿਗੁਰੂ ਕਿਉਂ ਨਹੀਂ ਆਣਗੇ? ਉਹਨਾਂ ਨੇ ਹੀ ਆਉਣਾ ਹੈ। ਤੇ ਜੇ ਅਸੀਂ ਇਹ ਕੂੜਾ ਹੀ ਇਕੱਠਾ ਕੀਤਾ ਹੈ, ਕੂੜੇ ਦੇ ਨਾਲ ਹੀ ਨੇ ਪਿਆਰ ਪ੍ਰੀਤ ਕੀਤੀ ਹੈ, ਤੇ ਵਿਚਾਰ ਕਰਕੇ ਦੇਖ ਲੋ, ਜਿਤਨੇ ਮਰਜ਼ੀ ਲੰਬੀਆਂ ਗਰਦਨਾਂ ਕਰਕੇ ਸਤਿਗੁਰਾਂ ਅੱਗੇ ਅੱਗੇ ਬੈਠ ਜਾਈਏ, ਆਣਗੇ ਉਹ ਕੂੜੇ ਹੀ। ਔਰ ਉਹ ਕੂੜਾ ਕੀ ਹੈ? ਉਸਦਾ ਜੋ ਆਧਾਰ ਹੈ ਉਹ ਕਾਲ ਹੈ, ਉਹ ਕਾਲ ਨੇ ਹੀ ਆਉਣਾ ਹੈ। ਸੋ ਇਹ ਮਜ਼ਮੂਨ ਜੋ ਹੈ ਬੜਾ ਗਹਿਰਾ ਔਰ ਵਿਆਪਕ ਅਰਥ ਰੱਖਦਾ ਹੈ, ਔਰ ਇਸ ਦੇ ਜੋ ਅੰਦਰ ਦੇ ਅਰਥ ਹਨ ਉਹਨਾਂ ਨੂੰ ਅਸੀਂ ਧਾਰਨ ਕਰਕੇ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਹੈ। ਅਗਰ ਅਸੀਂ ਇਸਦਾ ਅਧੂਰਾ ਅਰਥ ਕੱਢ ਕੇ ਬਾਹਰ ਦੇ ਕੀਰਤਨ ਦੇ ਵਿੱਚ ਫਸ ਜਾਵਾਂਗੇ, ਤੇ ਵਿਚਾਰ ਕਰਕੇ ਦੇਖੋ ਸਾਡੇ ਕੋਲ ਕਿਤਨਾ ਕੁ ਸਮਾਂ ਹੈ ਕਿ ਅਸੀਂ ਉਸ ਸੱਚ ਨੂੰ ਪ੍ਰਾਪਤ ਕਰ ਸਕੀਏ। ਜਿੱਥੇ ਅਸੀਂ ਪਿਛਲਾ ਭੁਗਤਾਨ ਕਰਨਾ ਹੈ, 3 ਹਿੱਸੇ ਬਹੁਤ ਜ਼ਰੂਰੀ ਨੇ ਭੁਗਤਾਨ ਕਰਨੇ ਔਰ ਉਹ ਨਿਸ਼ਚਿਤ ਨੇ, ਉਹਨਾਂ 'ਚ ਅਸੀਂ ਕੋਈ ਫੇਰ ਬਦਲ ਕਰ ਵੀ ਨਹੀਂ ਸਕਦੇ ਔਰ ਨਾ ਹੀ ਪੂਰਨ ਸਤਿਗੁਰੂ ਉਹਨਾਂ 'ਚ ਕੋਈ ਫੇਰ ਬਦਲ ਕਰਦੇ ਨੇ। ਚਾਹੇ ਜਿਤਨਾ ਮਰਜ਼ੀ ਰੋਈਏ ਪਿੱਟੀਏ, ਅੱਗੇ ਪਿੱਛੇ ਭਾਵੇਂ ਕਰ ਦੇਣ, ਉਹ ਖਾਣੇ ਸਾਨੂੰ ਹੀ ਪੈਂਦੇ ਨੇ। ਸੋ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਸਾਨੂੰ ਅਗਰ ਸਮਰੱਥਾ ਚਾਹੀਦੀ ਹੈ, ਸਤਿਗੁਰੂ ਦੀ ਟੇਕ ਲਈ ਹੈ, ਤੇ ਉਹਨਾਂ ਕੋਲੋਂ ਮੁਕਤੀ ਦੀ ਦਾਤ ਮੰਗੋ, ਸਤਿਗੁਰੂ ਨੂੰ ਮੰਗੋ, ਉਹਦੀਆਂ ਦਾਤਾਂ ਨੂੰ ਨਾ ਮੰਗੋ। ਇਹ ਦਾਤਾਂ ਨਹੀਂ ਨੇ, ਇਹ ਸਾਰਾ ਕੂੜਾ ਹੈ ਜਿਹੜਾ, ਜਿਹਦੀ ਸ਼ੁਰੂਆਤ ਵੀ ਦੁੱਖ ਹੈ ਔਰ ਇਹਦਾ ਅੰਤ ਵੀ ਦੁੱਖ ਹੈ। ਯਾਨੀ ਕਿ ਮੰਗਣ ਤੋਂ ਪਹਿਲੇ ਵੀ ਇਸ ਮਾਇਆ ਨੇ ਸਾਨੂੰ ਦੁਖੀ ਕੀਤਾ, ਕਈ ਤਰੀਕੇ ਦੇ ਸਾਨੂੰ ਐਸੇ ਕਰਮ ਕਰਵਾ ਤੇ ਕਿ ਕਈ ਜਨਮ ਸਾਡੇ ਪੱਕੇ ਹੋ ਗਏ। ਔਰ ਜਦੋਂ ਇਹ ਮਾਇਆ ਸਾਡੇ ਹੱਥੋਂ ਜਾਂਦੀ ਹੈ ਨਾ, ਕਈ ਤਰੀਕੇ ਦੀ ਬਿਮਾਰੀਆਂ ਦੇ ਕਰਕੇ ਜਾਂਦੀ ਹੈ, ਕਈ ਤਰੀਕੇ ਦੇ ਅਭਾਵ ਦੇ ਕਰਕੇ ਜਾਂਦੀ ਹੈ। ਫਿਰ ਅਸੀਂ ਇਸ ਨੂੰ ਅਸੀਂ ਦਾਤ ਕਿਸ ਤਰ੍ਹਾਂ ਕਹਿ ਸਕਦੇ ਹਾਂ? ਦਾਤ ਤੇ ਉਹ ਹੈ ਜਿਹੜੀ ਸੁੱਖ ਦਾ ਆਧਾਰ ਹੈ, ਸੁੱਖ ਦਿੰਦੀ ਹੈ, ਔਰ ਉਹ ਦਾਤ ਸਿਰਫ ਪੂਰਨ ਸਤਿਗੁਰੂ ਦਿੰਦੇ ਨੇ ਔਰ ਅੰਤਰ ਦੇ ਵਿੱਚ ਦਿੰਦੇ ਨੇ, ਆਪ ਪ੍ਰਗਟ ਹੋ ਕਰਕੇ ਦਿੰਦੇ ਨੇ। ਔਰ ਉਹ ਇੱਕ ਐਸੀ ਦਾਤ ਹੈ ਜਿਹਦੀ ਸ਼ੁਰੂਆਤ, ਯਾਨੀ ਕਿ ਜਿਸਲੇ ਉਹ ਜੋਤ ਪ੍ਰਗਟ ਹੁੰਦੀ ਹੈ ਨਾ, ਜਿਸਲੇ ਸਤਿਗੁਰੂ ਦਾਤ ਬਖਸ਼ਦੇ ਨੇ, ਇਹ ਮਨ ਮੰਨ ਜਾਂਦਾ ਹੈ। ਇਹ ਮਨ ਇਸ ਜਗਤ ਦੇ ਵਿੱਚ ਜਿਤਨੇ ਮਰਜ਼ੀ ਉਪਕਰਮ ਕਰ ਲੋ, ਯੋਗੀ ਤਪ ਕਰ ਕਰਕੇ ਖਤਮ ਹੋ ਗਏ, ਪਰ ਇਸ ਮਨ ਨੂੰ ਕਾਬੂ ਚ ਨਹੀਂ ਕਰ ਸਕੇ। ਪਰ ਜਿਸਲੇ ਜੋਤ ਪ੍ਰਗਟ ਹੁੰਦੀ ਹੈ ਨਾ, ਇਹ ਮਨ ਐਸਾ ਉਸ ਜੋਤ ਉੱਪਰ ਲੱਟੂ ਹੁੰਦਾ, ਉਸ ਆਵਾਜ਼ ਉੱਪਰ ਐਸਾ ਕੁਰਬਾਨ ਹੁੰਦਾ, ਉਸ ਤੋਂ ਬਾਅਦ ਅਗਰ ਤੁਸੀਂ ਚਾਹੋ ਵੀ ਨਾ ਕਿ ਇਹ ਸੁਰਤ ਬਾਹਰ ਜਗਤ ਵਿਚ ਫੈਲ ਜਾਵੇ ਜਾਂ ਅਸੀਂ ਆਪਣਾ ਕੰਮ ਕਰ ਲਈਏ, ਸਾਧ ਸੰਗਤ ਜੀ ਬੜਾ ਮੁਸ਼ਕਲ ਹੈ। ਉਤਨਾ ਹੀ ਮੁਸ਼ਕਲ ਹੈ ਜਿਤਨਾ ਕਿ ਇਸ ਜਗਤ ਦੇ ਵਿਚ ਰਮੇ ਹੋਏ ਹੋ ਕਰਕੇ ਅਸੀਂ ਅੰਤਰ ਦੇ ਵਿਚ ਉਸ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ। ਕਿਤਨੀ ਕਠਿਨਾਈ ਹੁੰਦੀ ਹੈ ਜਿਸ ਲਈ ਅਸੀਂ ਅੱਖ ਬੰਦ ਕਰਕੇ ਉਸ ਪਰਮਾਤਮਾ ਦੇ ਨਾਂ ਦਾ ਧਿਆਨ ਕਰਦੇ ਹਾਂ, ਇਹ ਲੱਗਣ ਹੀ ਨਹੀਂ ਦਿੰਦਾ। ਔਰ ਉਤਨੀ ਹੀ ਮੁਸ਼ਕਲ ਹੁੰਦੀ ਹੈ ਉਸ ਵਕਤ ਜਿਸ ਲਈ ਅੰਤਰ ਦੇ ਵਿਚ ਉਸ ਆਵਾਜ਼ ਦੇ ਉਪਰ ਲੱਟੂ ਹੋ ਜਾਂਦਾ, ਫਿਰ ਇਹ ਬਾਹਰ ਨਹੀਂ ਆ ਸਕਦਾ। ਯਾਨੀ ਕਿ ਕਿਤਨੀ ਵੱਡੀ ਦਾਤ ਔਰ ਦੇਣ ਹੈ, ਜਿਹਦੀ ਸ਼ੁਰੂਆਤ ਐਸੀ ਹੈ ਕਿ ਮਨ ਕਾਬੂ ਚ ਆ ਗਿਆ ਤੇ ਉਸਦਾ ਅੰਤ ਕੀ ਹੈ? ਉਹਦਾ ਅੰਤ ਹੈ ਸਤਪੁਰਸ਼ ਦੀ ਗੋਦ। ਯਾਨੀ ਕਿ ਉਸ ਗੋਦ ਦੇ ਵਿਚ ਪਹੁੰਚ ਕਰਕੇ ਇਸ ਜੀਵਾਤਮਾ ਦੀ ਆਵਾਗਮਨ ਖਤਮ ਹੋ ਜਾਂਦੀ ਹੈ। ਇਸ ਨੂੰ ਕਿਹਾ ਜਾਂਦਾ ਹੈ ਦਾਤ, ਯਾਨੀ ਕਿ ਜਿਹਦੀ ਸ਼ੁਰੂਆਤ ਔਰ ਅੰਤ ਦੋਨੋ ਹੀ ਸੁਖ ਹੈ। ਅਸੀਂ ਕਿਹਨੂੰ ਸੁਖ ਸਮਝ ਕਰਕੇ ਬੈਠੇ ਹਾਂ? ਉਹ ਤੇ ਦੁਖਾਂ ਦਾ ਘਰ ਹੈ। ਉਹ ਜਦ ਤੱਕ ਅਸੀਂ ਇਸ ਦੁਖਾਂ ਦੇ ਘਰ ਚੋਂ ਨਹੀਂ ਨਿਕਲਾਂਗੇ, ਤਦ ਤੱਕ ਕਦੇ ਵੀ ਅਸੀਂ ਇਸ ਸੱਚ ਨੂੰ ਜੋ ਕਿ ਪਰਮਾਤਮਾ ਹੈ, ਉਹ ਆਵਾਜ਼ ਸਰੂਪ ਔਰ ਜੋ ਸਰੂਪ ਹੈ, ਉਹ ਅੰਤਰ ਦੇ ਵਿਚ ਹੈ, ਉਸ ਦੇ ਕੀਰਤਨ ਨੂੰ ਨਹੀਂ ਗਾਵਾਂਗੇ ਤਦ ਤੱਕ ਅਸੀਂ ਉਸ ਆਵਾਗਮਨ ਨੂੰ, ਜੀਵਾਤਮਾ ਤੋਂ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦੇ। ਤੋ ਪਹਿਲਾ ਭਾਵ ਇਹ ਹੈ ਅੱਜ ਦੇ ਮਜਮੂਨ ਦਾ ਕਿ ਪਹਿਲੇ ਬਾਹਰ ਦਾ ਕੀਰਤਨ ਪੂਰਾ ਕਰਨਾ ਹੈ। ਜਦ ਤੱਕ ਅਸੀਂ ਬਾਹਰ ਦੇ ਕੀਰਤਨ ਨੂੰ ਪੂਰਾ ਨਹੀਂ ਕਰਾਂਗੇ, ਅਸੀਂ ਅੰਦਰ ਦੇ ਕੀਰਤਨ ਨੂੰ ਗਾ ਹੀ ਨਹੀਂ ਸਕਦੇ। ਉਹ ਮਨ ਨੇ ਕੀ ਕੀਤਾ ਹੈ? ਬਾਹਰ ਦੇ ਮਜਮੂਨ ਤੇ ਪੂਰਾ ਨਹੀਂ ਹੋਣ ਦਿੰਦਾ। ਕਿਉਂ? ਕਿਉਂਕਿ ਉਹਦੇ ਵਿਚ ਇਸ ਦੇ ਪੈਰਾਂ ਤੇ ਬੇੜੀਆਂ ਪੈਂਦੀਆਂ ਨੇ, ਔਰ ਬੇੜੀਆਂ ਪਾਉਣ ਨੂੰ ਇਹ ਤਿਆਰ ਨਹੀਂ ਹੈ। ਇਹ ਤੇ ਹਰ ਉਹ ਕੰਮ ਕਰਵਾਉਣ ਨੂੰ ਤਿਆਰ ਹੈ ਜਿਹਦੇ ਵਿਚ ਇਹ ਆਜ਼ਾਦ ਰਵੇ, ਯਾਨੀ ਆਜ਼ਾਦੀ ਰਵੇ, ਇਸ ਨੂੰ ਇਹ ਘੁੰਮਦਾ ਰਵੇ, ਅਵਾਰਾ ਗਰਦੀ ਕਰਦਾ ਰਵੇ, ਕੋਈ ਇਸ ਨੂੰ ਰੋਕ ਟੋਕ ਨਾ ਹੋਵੇ। ਉਹ ਸਾਰੇ ਕਰਮ ਕਰਵਾ ਲੇਗਾ ਇਸ ਜੀਵਾਤਮਾ ਕੋਲ। ਕਿਉਂ? ਕਿਉਂਕਿ ਉਹ ਸਾਰੇ ਹੀ ਬੰਧਨਕਾਰੀ ਪ੍ਰਭਾਵ ਲੈ ਕਰਕੇ ਆਉਂਦੇ ਨੇ, ਔਰ ਜਿਸ ਲਈ ਅਸੀਂ ਅੰਤਰ ਦੇ ਵਿਚ ਇਸ ਨੂੰ ਬਿਠਾਉਣਾ ਚਾਹੁੰਦੇ ਹਾਂ, ਗੁਰੂ ਦੇ ਉਪਦੇਸ਼ਾਂ ਅਨੁਸਾਰ ਅਮਲ ਕਰਵਾਉਣਾ ਚਾਹੁੰਦੇ ਹਾਂ, ਉਸ ਲਈ ਬਾਹਰ ਨੂੰ ਦੌੜਦਾ ਹੈ। ਕਿਉਂ? ਕਿਉਂਕਿ ਇਹ ਵਿਰੋਧੀ ਤਾਕਤ ਹੈ, ਇਹ ਖੇਲ ਰਚਿਆ ਆਇਆ ਉਸ ਪਰਮਾਤਮਾ ਦਾ। ਗੁਰੂ ਸਾਹਿਬ ਅੱਗੇ ਇਸ ਮਜ਼ਮੂਨ ਨੂੰ ਬੜਾ ਅੱਛਾ ਸਪਸ਼ਟ ਕਰ ਚੁੱਕੇ ਨੇ। ਇਸ ਖੇਲ ਦੇ ਵਿਚ ਜੋ ਨਿਯਮ ਨੇ, ਉਹ ਨਿਯਮਾਂ ਦੇ ਅਨੁਸਾਰ ਹੀ ਅਸੀਂ ਜੀਵਾਤਮਾ ਦੀ ਮੁਕਤੀ ਦਾ ਜੋ ਹੈ ਪ੍ਰਾਪਤ ਕਰ ਸਕਦੇ ਹਾਂ। ਸੋ ਪਹਿਲਾ ਅਰਥ ਇਹ ਹੈ ਕਿ ਅਸੀਂ ਬਾਹਰ ਦੇ ਕੀਰਤਨ ਨੂੰ ਪੂਰਾ ਕਰਨਾ ਹੈ ਉਪਦੇਸ਼ਾਂ ਦੇ ਉੱਪਰ ਅਮਲ ਕਰਕੇ, ਤਾਂ ਹੀ ਅਸੀਂ ਅੰਦਰ ਦੇ ਉਸ ਕੀਰਤਨ ਨੂੰ ਗਾ ਸਕਾਂਗੇ। ਕਦੋਂ ਗਾਵਾਂਗੇ? ਜਦੋਂ ਪ੍ਰਗਟ ਹੋਏਗਾ। ਜਦ ਤੱਕ ਪ੍ਰਗਟ ਹੀ ਨਹੀਂ ਹੈ ਤੇ ਅਸੀਂ ਕਿਹੜੇ ਕੀਰਤਨ ਨੂੰ ਗਾਵਾਂਗੇ? ਤੇ ਜੋ ਸ਼ਬਦ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ੇ ਨੇ ਉਹਨਾਂ ਨੂੰ ਅਸੀਂ ਅੱਖ ਬੰਦ ਕਰਕੇ ਦੁਹਰਾਉਂਦੇ ਹਾਂ, ਉਹ ਵੀ ਤਾਂ ਹੀ ਸਾਨੂੰ ਪਹਿਲੀ ਪੌੜੀ ਤੇ ਪੈਰ ਪੱਕਾ ਕਰਾਣਗੇ ਜਦੋਂ ਅਸੀਂ ਬਾਹਰ ਦੇ ਕੀਰਤਨ ਨੂੰ ਪੂਰਾ ਕਰ ਲਵਾਂਗੇ। ਅਜੇ ਤੱਕ ਤੇ ਅਸੀਂ ਧੀਆਂ ਪੁੱਤਰ ਜ਼ਮੀਨ ਜਾਇਦਾਦ ਕਾਰਾਂ ਮੋਟਰਾਂ ਔਰ ਇਸ ਜਗਤ ਦੀ ਕੀਰਤੀ ਨੂੰ ਗਾਉਣ ਚ ਲੱਗੇ ਹੋਏ ਹਾਂ, ਔਰ ਜਦ ਤੱਕ ਇਹ ਕੀਰਤਨ ਅਸੀਂ ਬੰਦ ਨਹੀਂ ਨਾ ਕਰਾਂਗੇ ਤਦ ਤੱਕ ਇਸ ਅੰਦਰ ਦੇ ਕੀਰਤਨ ਨੂੰ ਅਸੀਂ ਗਾ ਹੀ ਨਹੀਂ ਸਕਦੇ। ਜਿਤਨਾ ਮਰਜ਼ੀ ਅੱਖ ਬੰਦ ਕਰਕੇ 2-2.5 ਘੰਟੇ ਦੀ ਕੀ ਗੱਲ ਹੈ, ਜੁਗਾਂ ਯੁਗ ਅਸੀਂ ਜਪਦੇ ਰਹੀਏ ਮੁਕਤੀ ਨਹੀਂ ਮਿਲੇਗੀ, ਰਵਾਂਗੇ ਅਸੀਂ 84 ਦੇ ਗੇੜ ਦੇ ਵਿੱਚ ਹੀ। ਬੇਸ਼ੱਕ ਇਹ ਸਥੂਲ ਸਰੀਰ ਨਾ ਮਿਲੇ, ਸੂਖਸ਼ਮ ਮਿਲ ਜਾਏਗਾ, ਕਾਰਨ ਮਿਲ ਜਾਏਗਾ, ਆਵਾਗਮਨ ਤੋਂ ਮੁਕਤ ਨਹੀਂ ਹੋਵਾਂਗੇ। ਹਜ਼ਾਰਾਂ ਲੱਖਾਂ ਸਾਲ ਦੀ ਉਮਰ ਮਿਲ ਜਾਏਗੀ, ਪਤਾ ਨਹੀਂ ਫਿਰ ਕਦੋਂ ਸਤਿਗੁਰਾਂ ਨੂੰ ਤਰਸ ਆਏਗਾ ਕਿ ਉਹ ਸਾਨੂੰ ਲੈ ਕਰਕੇ ਸੱਚਖੰਡ ਜਾਣਗੇ। ਆਣਾ ਫਿਰ ਸਾਨੂੰ ਇਸ ਲੋਕ ਦੇ ਵਿੱਚ ਪਏਗਾ। ਅਸੀਂ ਦੇਵੀ ਦੇਵਤਾ ਨੂੰ ਸਿਮਰ ਰਹੇ ਹਾਂ ਔਰ ਉਹ ਇਸ ਦੇਹ ਨੂੰ ਸਿਮਰ ਰਹੇ ਨੇ ਕਿ ਕਦੋਂ ਪਰਮਾਤਮਾ ਰਹਿਮਤ ਕਰਕੇ ਸਾਨੂੰ ਇਹ ਦੇਹ ਬਖਸ਼ੇ, ਇਸ ਲੋਕ ਵਿੱਚ ਆ ਕਰਕੇ ਅਸੀਂ ਤੇਰੀ ਕੀਰਤੀ ਗਾਈਏ, ਤੇਰਾ ਕੀਰਤਨ ਕਰੀਏ, ਉਸ ਪਰਮਾਤਮਾ ਦੀ ਆਵਾਜ਼ ਨੂੰ ਪ੍ਰਾਪਤ ਕਰੀਏ, ਜਿਸ ਨੂੰ ਪ੍ਰਾਪਤ ਕਰਕੇ ਇਹ ਜੀਵਾਤਮਾ ਜੋ ਹੈ ਸੱਚਖੰਡ ਨੂੰ ਪ੍ਰਾਪਤ ਕਰ ਸਕਦੀ ਹੈ, ਜੋ ਨਿਸ਼ਚਲ ਔਰ ਅਵਿਨਾਸ਼ੀ ਹੈ। ਸੋ ਇਹ ਸਾਰੇ ਭਰਮ ਜੋ ਨੇ ਇਹ ਮਨ ਦੇ ਖੜੇ ਕੀਤੇ ਹੋਏ ਨੇ। ਜਦ ਤੱਕ ਅਸੀਂ ਇਹਨਾਂ ਭਰਮਾਂ ਚੋਂ ਨਹੀਂ ਨਿਕਲਾਂਗੇ, ਅਸੀਂ ਇਸ ਸੱਚੇ ਕੀਰਤਨ ਨੂੰ ਨਹੀਂ ਗਾ ਸਕਦੇ ਨਾ ਪ੍ਰਾਪਤ ਕਰ ਸਕਦੇ। ਔਰ ਗੁਰਬਾਣੀ ਦੇ ਵਿੱਚ ਜੋ ਉਪਦੇਸ਼ ਸਤਿਗੁਰਾਂ ਨੇ ਦਿੱਤਾ ਹੈ, ਉਹ ਇਹ ਸਾਰੇ ਅਰਥ ਜੋ ਨੇ ਬੜੇ ਵਿਆਪਕ ਔਰ ਗਹਿਰਾ ਭਾਵ ਲੈ ਕਰਕੇ ਆਉਂਦੇ ਨੇ। ਅਸੀਂ ਉਹਨਾਂ ਦੇ ਬੜੇ ਅਧੂਰੇ ਅਰਥ ਕੱਢੇ ਨੇ। ਰਾਮ ਨਾਮ ਕੀਰਤਨ, ਰਾਮ ਕੌਣ ਹੈ? ਰਾਮ ਉਹਨਾਂ ਨੇ ਕਿਹਾ ਹੈ ਰਮੇ ਹੋਏ ਨੇ, ਜਿਹੜਾ ਜ਼ਰੇ ਜ਼ਰੇ ਦੇ ਵੀ ਹਰ ਜਗ੍ਹਾ ਰਮਿਆ ਹੋਇਆ ਹੈ ਉਸਨੂੰ ਰਾਮ ਕਿਹਾ ਹੈ। ਉਹ ਰਾਮ ਕੀ ਹੈ? ਉਹ ਨਾਮ ਸਰੂਪ ਹੈ। ਨਾਮ ਕੀ ਹੈ? ਉਹ ਸ਼ਬਦ ਹੈ। ਸ਼ਬਦ ਕੀ ਹੈ? ਜਿਹਦੀ ਪਰਿਭਾਸ਼ਾ ਗੁਰੂ ਸਾਹਿਬਾਂ ਨੇ ਦਿੱਤੀ ਹੈ ਕਿ ਜੋ ਸਤਿਗੁਰੂ ਆਪਣੇ ਮੁਖਾਰ ਬਿੰਦ ਚੋਂ ਉਤਪੰਨ ਕਰਦੇ ਨੇ ਔਰ ਸਾਨੂੰ ਲਫ਼ਜ਼ ਬਣ ਕੇ ਸੁਣਾਈ ਦਿੰਦਾ ਹੈ, ਉਹ ਹੈ ਨਾਮ, ਉਹ ਹੈ ਸ਼ਬਦ। ਔਰ ਉਸਨੂੰ ਕਿਸ ਤਰੀਕੇ ਦੇ ਨਾਲ ਗਾਣਾ ਹੈ ਉਹ ਸਾਰੀ ਵਿਧੀ ਗੁਰੂ ਸਾਹਿਬ ਹੁਣੇ ਸਪਸ਼ਟ ਕਰ ਚੁੱਕੇ ਨੇ। ਔਰ ਉਸਦਾ ਜੋ ਪੂਰਾ ਮੁਕੰਮਲ ਕਿਰਿਆ ਦਾ ਜੋ ਨਾਮ ਹੈ ਉਸਨੂੰ ਕੀਰਤਨ ਕਿਹਾ ਗਿਆ ਹੈ, ਰਾਮ ਨਾਮ ਕੀਰਤਨ। ਔਰ ਇਹ ਜੋ ਕੀਰਤਨ ਹੈ ਨਾ, ਇਹ ਰਤਨ ਵੱਥ ਵੱਥ ਕਹਿੰਦੇ ਨੇ ਵਸਤੂ ਨੂੰ, ਰਤਨ ਕਹਿੰਦੇ ਨੇ ਕੀਮਤੀ ਵਸਤੂ। ਹੁਣ ਇਸ ਜਗਤ ਦੇ ਵਿੱਚ ਵਿਚਾਰ ਕਰਨ ਵਾਲੀ ਗੱਲ ਹੈ ਕਿ ਸਭ ਤੋਂ ਕੀਮਤੀ ਵਸਤੂ ਕੀ ਹੈ? ਅਸੀਂ ਹੀਰੇ ਨੂੰ ਜਾਂ ਲਾਲ ਨੂੰ ਕਹਿ ਦਿੰਦੇ ਹਾਂ, ਰਤਨ ਨੂੰ ਕਹਿ ਦਿੰਦੇ ਹਾਂ ਵੀ ਇਹ ਕੀਮਤੀ ਹੈ, ਸਭ ਤੋਂ ਕੀਮਤੀ। ਪਰ ਰੂਹਾਨੀਅਤ ਦੇ ਭਾਵ ਦੇਖੇ ਜਾਣ ਤੇ ਸਭ ਤੋਂ ਕੀਮਤੀ ਵਸਤੂ ਹੈ ਪਰਮਾਤਮਾ ਦੀ ਆਵਾਜ਼। ਹੁਣ ਉਹ ਆਵਾਜ਼ ਕੀ ਹੈ? ਉਸਨੇ ਜੜ ਔਰ ਚੇਤਨ ਸਾਰਿਆਂ ਨੂੰ ਆਧਾਰ ਦਿੱਤਾ ਹੋਇਆ ਹੈ। ਹੁਣ ਉਹ ਕਿਤਨੀ ਪਰਮ ਚੇਤਨ ਵਸਤੂ ਹੈ, ਪਰ ਅਸੀਂ ਉਸ ਪਰਮ ਚੇਤਨ ਵਸਤੂ ਨੂੰ ਜਦ ਤੱਕ ਇਸ ਜੀਵਾਤਮਾ ਦੇ ਨਾਲ ਅੰਤਰ ਦੇ ਵਿੱਚ ਸਿਮਟ ਕਰਕੇ ਮਹਿਸੂਸ ਨਹੀਂ ਕਰ ਸਕਦੇ, ਅਸੀਂ ਇਹਦਾ ਅਰਥ ਜਾਣ ਹੀ ਨਹੀਂ ਸਕਦੇ। ਪਰ ਹੁਣ ਕੀ ਕੀਤਾ ਜਾਏ? ਅਸੀਂ ਅੰਨੇ ਬੋਲੇ ਆ, ਬਾਹਰ ਬੈਠੇ ਆ, ਹੁਣ ਪੂਰਨ ਸਤਿਗੁਰੂ ਕੀ ਕਰਨ? ਸ਼ਬਦਾਂ ਦਾ ਅਧੂਰਾਪਨ ਹੈ। ਉਹਨਾਂ ਨੇ ਉਸ ਪਰਮਾਤਮਾ ਦੀ ਆਵਾਜ਼ ਨੂੰ ਜੋ ਹੈ ਇਹ ਰਤਨ ਕਹਿ ਕਰਕੇ ਇੱਥੇ ਉਪਜਾਇਆ ਕੀਤਾ ਕਿ ਮੂੜ ਮਤ ਹੈਗੇ ਆ, ਰਤਨਾ ਦੇ ਵਿੱਚ ਧਿਆਨ ਫਸਿਆ ਹੋਇਆ ਹੈ, ਤੇ ਸਾਡਾ ਧਿਆਨ ਜਾਵੇ ਕਿ ਉਹ ਪਰਮਾਤਮਾ ਦੀ ਜੋ ਆਵਾਜ਼ ਹੈ ਉਹ ਵੀ ਇੱਕ ਰਤਨ ਔਰ ਕੀਮਤੀ ਵਸਤੂ ਹੈ। ਰਤਨ ਵਸ ਹਰ ਯਾਨੀ ਕਿ ਸਤਪੁਰਸ਼ ਨੇ ਸਾਧੂ, ਸਾਧੂ ਕੌਣ ਹੈ? ਸਤਿਗੁਰੂ ਪਾਸ ਰੱਖੀ ਜੇ, ਯਾਨੀ ਕਿ ਉਸ ਸਤਪੁਰਸ਼ ਨੇ ਇਹ ਜੋ ਕੀਮਤੀ ਵਸਤੂ ਹੈ ਨਾ ਰਤਨ ਜਿਸ ਨੂੰ ਕਿਹਾ ਹੈ, ਔਰ ਉਹ ਕੀ ਹੈ? ਕੀਰਤਨ ਸਵਰੂਪ ਯਾਨੀ ਕਿ ਪਰਮਾਤਮਾ ਦੀ ਆਵਾਜ਼ ਉਹ ਕਿੱਥੇ ਰੱਖੀ ਹੈ? ਅਮਾਨਤ ਦੇ ਤੌਰ ਤੇ ਪੂਰਨ ਸਤਿਗੁਰਾਂ ਦੇ ਕੋਲ ਉਹਨਾਂ ਨੇ ਸਾਧੂ ਦੇ ਕੋਲ ਰੱਖ ਦਿੱਤੀ ਹੈ। ਹੁਣ ਅਗਲੀ ਤੁਕ ਸਪਸ਼ਟ ਕਰਦੇ ਨੇ ਕਿ ਮਿਲਦੀ ਕਿਸ ਨੂੰ ਹੈ? ਜੋ ਬਚਨ ਗੁਰੂ ਸਤ ਕਰ ਮਾਨੇ। ਹੁਣ ਗੁਰੂ ਸਾਹਿਬਾਂ ਦੇ ਬਚਨ ਕੀ ਨੇ? ਇਹ ਗੁਰੂ ਸਾਹਿਬਾਂ ਨੇ ਪਹਿਲੇ ਸਪਸ਼ਟ ਕੀਤਾ ਹੈ, ਜੋ ਵੀ ਸੂਖਸ਼ਮ ਤੋਂ ਸੂਖਸ਼ਮ ਤਰੰਗ ਪੂਰਨ ਸਤਿਗੁਰਾਂ ਦੇ ਹਿਰਦੇ ਚ ਉੱਠਦੀ ਹੈ ਨਾ, ਉਹਨਾਂ ਦੇ ਮੁਖਾਰਬਿੰਦ ਚੋਂ ਨਿਕਲ ਕਰਕੇ ਲਫ਼ਜ਼ ਬਣ ਕਰਕੇ ਸਾਡੇ ਨਾਲ ਟਕਰਾਉਂਦੀ ਹੈ, ਉਹ ਹੈ ਬਚਨ, ਉਹ ਹੈ ਨਾਮ, ਉਹ ਹੈ ਸ਼ਬਦ। ਹੁਣ ਇਹ ਬਚਨ ਕਿਸ ਤਰੀਕੇ ਦੇ ਨਾਲ ਸਤ ਕਰਕੇ ਸਿਰਫ ਯਕੀਨ ਕਰਕੇ ਮੰਨਣੇ ਨਹੀਂ ਨੇ, ਇਹਨਾਂ ਨੂੰ ਸਤ ਕਰਕੇ ਅਮਲੀ ਜਾਮਾ ਵੀ ਪਹਿਨਾਉਣਾ ਹੈ। ਯਾਨੀ ਕਿ ਅਗਰ ਅਸੀਂ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਸੱਚਾ ਵੀ ਹੋਣਾ ਪਏਗਾ। ਸਤ ਕਰ ਮਾਨੈ ਤਿਸ ਆਗੇ ਕਾਡ ਦਰੀਚੇ, ਯਾਨੀ ਕਿ ਉਹ ਸਾਧੂ ਜੋ ਨੇ, ਉਹ ਕੀਮਤੀ ਵਸਤੂ ਰਤਨ ਜੋ ਹੈ, ਉਹ ਸਿਰਫ ਔਰ ਸਿਰਫ ਉਹਨਾਂ ਜੀਵਾਤਮਾ ਦੇ ਅੱਗੇ ਕੱਢ ਕੇ ਰੱਖਦੇ ਨੇ ਜਿਹੜੇ ਕਿ ਉਹਨਾਂ ਦੇ ਬਚਨਾਂ ਦੇ ਉੱਪਰ ਆਪਣੀ ਅਸਥੀ ਮਿਟਾ ਦਿੰਦੇ ਨੇ। ਹੁਣ ਵਿਚਾਰ ਕਰਕੇ ਦੇਖ ਲਓ ਕਿ ਇਹ ਵਸਤੂ ਕੀਮਤੀ ਕਿਹਨਾਂ ਨੂੰ ਪ੍ਰਾਪਤ ਹੋਈ ਹੈ? ਬੇਸ਼ੱਕ ਜੋ ਵਸਤੂ ਉਹਨਾਂ ਨੇ ਸਾਨੂੰ ਦਿੱਤੀ ਹੈ ਉਹ ਵੀ ਕੀਮਤੀ ਅਰਥ ਰੱਖਦੀ ਹੈ, ਪਰ ਜਦ ਤੱਕ ਅਸੀਂ ਉਸ ਕਿਰਿਆ ਨੂੰ ਪੂਰਾ ਨਹੀਂ ਕਰ ਲੈਂਦੇ, ਇਸ ਕਰਕੇ ਅਸੀਂ ਅੱਜ ਤੱਕ ਇਸ ਅਨਮੋਲ ਦਾਤ ਤੋਂ ਅਧੂਰੇ ਬੈਠੇ ਹਾਂ। ਕੋਈ ਵਿਰਲਿਆਂ ਚੋਂ ਵਿਰਲੀ ਭਾਗਾਂ ਵਾਲੀ ਜੀਵਾਤਮਾ ਹੈ ਜੋ ਇਸ ਵਚਨ ਤੇ ਯਕੀਨ ਕਰਦੀ ਹੈ। ਹੁਣ ਆਪਾਂ ਲੜਨ ਨੂੰ ਤਿਆਰ ਹੋ ਜਾਵਾਂਗੇ, ਅਸੀਂ ਆਪਣੇ ਸਤਿਗੁਰ ਤੇ ਪੂਰਾ ਯਕੀਨ ਕਰਦੇ ਹਾਂ, ਜੋ ਕੁਛ ਉਹ ਕਹਿੰਦੇ ਨੇ ਅਸੀਂ ਮਰ ਮਿਟਦੇ ਹਾਂ। ਅਗਰ ਅਸੀਂ ਸੱਚੇ ਯਕੀਨ ਕਰਦੇ ਹੁੰਦੇ ਆਪਣੀ ਹਸਤੀ ਮਿਟਾਤੀ ਹੁੰਦੀ। ਹਸਤੀ ਦਾ ਕੀ ਭਾਵ ਹੈ? ਮਨ ਦੇ ਹੁਕਮ ਚੋਂ ਨਿਕਲਣਾ। ਅੱਜ ਤੱਕ ਅਸੀਂ ਜੋ ਵੀ ਕਰਮ ਕੀਤਾ ਹੈ ਬੇਸ਼ੱਕ ਅਸੀਂ ਸਤਿਗੁਰੂ ਦੀ ਟੇਕ ਵੀ ਲਈ ਹੈ ਤੇ ਮਨ ਦੇ ਹੁਕਮ ਨਾਲ ਲਈ ਹੈ, ਕਦੀ ਆਤਮਾ ਦੀ ਤੜਫ ਕਰਕੇ ਨਹੀਂ ਲਈ। ਆਤਮਾ ਦੀ ਤੜਫ ਕਹਿਤੀ ਹੈ ਉਹ ਕੀ ਹੈ? ਪਾਣੀ ਔਰ ਮਛਲੀ। ਵਿਚਾਰ ਕਰਕੇ ਦੇਖੋ ਜਿਹੜੇ ਮਛਲੀ ਖਾਂਦੇ ਨੇ ਨਾ, ਉਸਦੀ ਕੈਸੀ ਪ੍ਰੀਤ ਹੈ ਪਾਣੀ ਦੇ ਨਾਲ ਕਿ ਖਾਣਾ ਖਾਣ ਦੇ ਬਾਅਦ ਯਾਨੀ ਕਿ ਮੱਛੀ ਨੂੰ ਟੁਕੜੇ ਕਰ ਕਰਕੇ ਤਲ ਕਰਕੇ ਖਾ ਲਿਆ, ਉਸਦੇ ਬਾਅਦ ਵੀ ਉਹ ਪਾਣੀ ਮੰਗਦੀ ਹੈ। ਜਿਹੜੇ ਖਾਂਦੇ ਨੇ ਉਹਨਾਂ ਨੂੰ ਪੁੱਛ ਲਓ ਉਹਨਾਂ ਨੂੰ ਕਿੰਨੀ ਪਿਆਸ ਲੱਗਦੀ ਹੈ। ਯਾਨੀ ਕਿ ਐਸੀ ਤੜਫ ਔਰ ਪ੍ਰੀਤ ਚਾਹੀਦੀ ਹੈ, ਔਰ ਸਾਡੇ ਅੰਦਰ ਕੈਸੀ ਪ੍ਰੀਤ ਹੈ? ਸਿਰਫ ਇੱਥੇ ਬੈਠਣ ਤੋਂ ਪਹਿਲੇ ਅਸੀਂ ਉਸ ਕਾਲ ਦੇ ਮੂੰਹ ਚ ਸਾਂ, ਉੱਠ ਕੇ ਫਿਰ ਅਸੀਂ ਕਾਲ ਦੇ ਮੂੰਹ ਚਲੇ ਜਾਣਾ ਹੈ। ਐਸੀ ਪ੍ਰੀਤ ਹੈ ਸਾਡੀ ਸਤਿਗੁਰ ਦੇ ਨਾਲ, ਤੇ ਉਹ ਕੀਮਤੀ ਵਸਤੂ ਜਿਸ ਨੂੰ ਰਤਨ ਕਿਹਾ ਹੈ ਸਤਿਗੁਰਾਂ ਨੇ, ਉਹ ਸਾਧੂ ਸਤਿਗੁਰੂ ਸਿਰਫ ਔਰ ਸਿਰਫ ਉਹਨਾਂ ਨੂੰ ਦਿੰਦੇ ਨੇ ਜਿਹੜੇ ਆਪਣੀ ਹਸਤੀ ਨੂੰ ਯਾਨੀ ਮਨ ਦੇ ਹੁਕਮ ਚੋਂ ਨਿਕਲ ਕੇ ਸਤਿਗੁਰ ਦੇ ਉਪਦੇਸ਼ਾਂ ਅਨੁਸਾਰ ਕੁਰਬਾਨ ਕਰ ਦਿੰਦੇ ਨੇ। ਇਹ ਜੀਵਨ ਦਿੱਤਾ ਕਿਸ ਦਾ ਹੋਇਆ ਹੈ? ਇਹ ਵਸਤੂਆਂ ਦਿੱਤੀਆਂ ਕਿਸ ਦੀਆਂ ਹੋਈਆਂ? ਇਹ ਜਾਨ ਕਿਸ ਦੀ ਹੈ? ਇਹ ਜਿਸ ਦੀ ਦਿੱਤੀ ਹੋਈ ਹੈ, ਤੇਰਾ ਤੁਝ ਕੋ ਸੌਂਪੀਏ ਕਿਆ ਲਾਗੈ ਮੇਰਾ। ਮੇਰਾ ਇਸ ਦੇ ਵਿੱਚ ਕੀ ਹੈ? ਅਸੀਂ ਮੇਰਾ ਕੁਝ ਨਹੀਂ ਹੈ, ਫਿਰ ਆਪਣੇ ਸਤਿਗੁਰੂ ਨੂੰ ਅਰਪਣ ਕਰਨ ਤੋਂ ਅਸੀਂ ਜੋ ਹੈ ਦੂਰ ਭੱਟਦੇ ਹਾਂ। ਗੁਰੂ ਸਾਹਿਬਾਂ ਨੇ ਕਿਹਾ ਮਨ ਅਰਪਣ ਕਰ ਦਿਓ, ਕਹਿੰਦੇ ਨੇ ਜੀ ਉਹ ਤਾਂ ਦਿੱਤਾ ਹੀ ਨਹੀਂ ਜਾ ਸਕਦਾ। ਅਗਰ ਉਹ ਦੇਖਤਾ ਤੇ ਜਗਤ ਨਾਲ ਚਲਾ ਗਿਆ, ਉੱਥੋਂ ਸਾਰੀਆਂ ਵਸਤੂਆਂ ਹੀ ਚੱਲੀਆਂ ਗਈਆਂ ਜਿਹੜੀਆਂ ਕਿੰਨੀ ਮਿਹਨਤ ਨਾਲ ਅਸੀਂ ਜਪ ਜਪ ਕੇ ਇਕੱਠੀਆਂ ਕੀਤੀਆਂ ਨੇ। ਇੱਕ ਪੁੱਤਰ ਲੈਣ ਵਾਸਤੇ ਪਤਾ ਨੀ ਕਿਤਨੇ ਤੀਰਥ ਭ੍ਰਮਣ ਕੀਤੇ ਸੀ, ਭਾਵੇਂ ਬੇਸ਼ਕ ਉਹ ਪੁੱਤਰ ਬਾਅਦ ਵਿੱਚ ਘਰੋਂ ਬਾਹਰ ਕੱਢ ਦੇ, ਕਿਤਨਾ ਵੀ ਦੁੱਖ ਦੇਵੇ, ਪਰ ਸਾਨੂੰ ਇਹ ਕੂੜਾ ਕੱਠਣ ਤੋਂ ਜੋ ਆਦਤ ਹੈ ਇਸ ਮਨ ਦੀ ਖੜੀ ਕੀਤੀ ਹੋਈ, ਇਹ ਹੀ ਇੱਕ ਸੂਖਮ ਚਾਲ ਹੈ ਕਿ ਗੁਰੂ ਤੋਂ ਕੋਲੋਂ ਦੂਰ ਲਿਜਾਣਾ। ਔਰ ਅਗਰ ਅਸੀਂ ਗੁਰੂ ਦੇ ਕੋਲ ਸੱਚਮੁੱਚ ਜਾਣਾ ਚਾਹੁੰਦੇ ਹਾਂ ਤੇ ਇੱਕੋ ਹੀ ਉਪਦੇਸ਼ ਹੈ ਸਾਰੇ ਸੰਤਾਂ ਮਹਾਤਮਾ ਦਾ ਸਾਰੇ ਯੁਗਾਂ ਦੇ ਵਿੱਚ ਕਿ ਆਪਣੇ ਗੁਰੂ ਦੇ ਉਪਦੇਸ਼ਾਂ ਅਨੁਸਾਰ ਰਮਣ ਕਰਨਾ। ਉਹ ਅਗਲੀ ਤੁਕ ਕੀ ਉਪਦੇਸ਼ ਕਰਦੀ ਹੈ? ਸੰਤਾਂ ਦੇ ਜੋ ਕੁਛ ਵੀ ਉਪਦੇਸ਼ ਦਿੱਤਾ ਹੈ, ਜੋ ਵੀ ਕਹਿੰਦੇ ਨੇ ਸਾਨੂੰ ਸਤਸੰਗ ਦੇ ਵਿੱਚ ਆ ਕਰਕੇ ਕਹਿੰਦੇ ਨੇ ਜਾਂ ਗੁਰੂ ਘਰ ਦੇ ਵਿੱਚ ਵੀ ਕਹਿੰਦੇ ਨੇ, ਜੋ ਕੁਛ ਕਹਿੰਦੇ ਨੇ ਉਹ ਕੀ ਕਹਿੰਦੇ ਨੇ? ਪਿੱਛੇ ਗੁਰੂ ਸਾਹਿਬਾਂ ਨੇ ਜੋ ਤੁਕ ਲਈ ਸੀ ਕਿ ਸੰਤ ਡੰਗੇ ਦੀ ਚੋਟ ਤੇ ਜੋ ਹੈ ਇਹ ਹੁਕਮ ਕਰਦੇ ਨੇ, ਕੋਈ ਤੁਕ ਜੋ ਹੈ ਇਹ ਤੀਸਰੀ ਜਿਹੜੀ ਤੁਕ ਹੈ ਇਹਦੇ ਵਿੱਚ ਇਹ ਅਰਥ ਸਾਰਥਕ ਹੈ ਗੁਰ ਕਾਢੀ ਬਾਂਹ ਕਢੀਜੈ। ਉਹ ਕੀ ਕੂਕ ਮਾਰਦੇ ਨੇ ਕਿ ਇਸ ਜਗਤ ਦੀ ਜੋ ਰਚਨਾ ਹੈ ਇਹ ਝੂਠੀ ਹੈ। ਕਿਸ ਕਰਕੇ ਝੂਠੀ ਹੈ ਕਿ ਜੋ ਕੁਝ ਅਸੀਂ ਦੇਖਦੇ ਹਾਂ ਇਹ ਸਭ ਚੀਜ਼ਾਂ ਨੇ ਖਤਮ ਹੋ ਜਾਣਾ ਹੈ। ਜਿਸ ਨੂੰ ਅਸੀਂ ਸੱਚ ਕਰਕੇ ਜਾਣਦੇ ਹਾਂ ਇਹਨੇ ਪਰਲੇ ਦੇ ਵੀ ਸਭ ਕੁਝ ਖਤਮ ਹੋ ਜਾਣਾ। ਬੇਸ਼ੱਕ ਉਸ ਤੋਂ ਪਹਿਲੇ ਅਸੀਂ ਖਤਮ ਹੋ ਜਾਂਦੇ ਹਾਂ, ਵਾਰ ਵਾਰ ਜਨਮ ਲੈਂਦੇ ਹਾਂ, ਪਰ ਇਹ ਅਧੂਰਾ ਅਰਥ ਹੈ। ਪਰਲੇ ਦੇ ਵਿੱਚ ਤ੍ਰਿਕੁਟੀ ਤੱਕ ਦਾ ਰਾਜ ਖਤਮ ਹੈ ਔਰ ਮਹਾਕਾਰਨ ਤੱਕ ਦੇ ਦੇਸ਼ ਮਹਾਪਰਲੇ ਦੇ ਵਿੱਚ, ਯਾਨੀ ਕਿ ਜੋ ਨਿਸ਼ਚਲ ਔਰ ਅਵਨਾਸ਼ੀ ਜੋ ਚੀਜ਼ ਹੈ ਉਹ ਸੱਚਖੰਡ ਦੀ ਹੈ ਔਰ ਸੱਚਖੰਡ ਦੇ ਇਸ ਭੇਦ ਨੂੰ ਔਰ ਕਾਲ ਦੀ ਰਚੀ ਹੋਈ ਇਸ ਲੀਲਾ ਨੂੰ ਸਤਿਗੁਰੂ ਡੰਕੇ ਦੀ ਚੋਟ ਤੇ ਬਾਂਹ ਕੱਢ ਕੇ ਕੁਕੀਜੇ ਯਾਨੀ ਕਿ ਪੁਕਾਰ ਪੁਕਾਰ ਕੇ ਇਹ ਸੱਚ ਨੂੰ ਪ੍ਰਗਟ ਕਰਦੇ ਨੇ। ਯਾਨੀ ਕਿ ਦੋਨੋਂ ਹੀ ਚੀਜ਼ਾਂ ਦੱਸਦੇ ਨੇ ਕਿ ਜਗਤ ਝੂਠਾ ਹੈ ਔਰ ਦੂਸਰੇ ਪਾਸੇ ਸੱਚਖੰਡ ਸੱਚਾ ਹੈ, ਸਤਿਪੁਰਸ਼ ਸੱਚਾ ਹੈ, ਇਹ ਵੀ ਉਪਦੇਸ਼ ਕਰਦੇ ਨੇ। ਤੇ ਉਹ ਫੈਸਲਾ ਇਹ ਜੀਵਾਤਮਾ ਦਾ ਹੈ ਕਿ ਉਸਨੇ ਕਿਹੜੇ ਪਾਸੇ ਜਾਣਾ ਹੈ, ਸਤਿਗੁਰੂ ਦਾ ਹੁਕਮ ਮੰਨਣਾ ਹੈ, ਸਤਿਪੁਰਸ਼ ਵਾਲੇ ਪਾਸੇ ਜਾਣਾ ਹੈ, ਜਾਂ ਕਾਲ ਦਾ ਯਾਨੀ ਕਿ ਮਨ ਦਾ ਹੁਕਮ ਮੰਨ ਕਰਕੇ ਜਗਤ ਦੇ ਵਿੱਚ ਰਮਣਾ ਹੈ। ਇਹ ਜੋ ਜੀਵਾਤਮਾ ਫੈਸਲਾ ਕਰ ਲੈਂਦੀ ਹੈ ਨਾ ਉਹੀ ਫਲ ਦੀ ਅਧਿਕਾਰੀ ਹੁੰਦੀ ਹੈ। ਹੁਣ ਇੱਕ ਬੱਚਾ ਜੋ ਕਿ ਇੱਕ ਜੱਜ ਬਣਦਾ ਹੈ, ਇੱਕ ਬੱਚਾ ਚਪੜਾਸੀ ਬਣਦਾ ਹੈ, ਤੇ ਫੈਸਲਾ ਕਦੋਂ ਕੀਤਾ ਗਿਆ? ਵੱਡੇ ਹੋ ਕਰਕੇ ਫੈਸਲਾ ਨਹੀਂ ਕੀਤਾ ਗਿਆ, ਇਹ ਫੈਸਲਾ ਸ਼ੁਰੂ ਚ ਹੀ ਹੋ ਜਾਂਦਾ ਹੈ ਜਦੋਂ ਮਾਂ ਬਾਪ ਉਪਦੇਸ਼ ਦਿੰਦੇ ਨੇ ਨਾ। ਗੁਰੂ ਦੇ ਰੂਪ ਵਿੱਚ ਪਹਿਲੀ ਜੋ ਗੁਰੂ ਦੀ ਪਦਵੀ ਹੈ ਉਹ ਮਾਂ ਦੀ ਹੈ, ਮਾਂ ਨੇ ਉਪਦੇਸ਼ ਦਿੱਤਾ ਬੱਚੇ ਨੂੰ ਪੜ੍ਹਨ ਵਾਸਤੇ। ਹੁਣ ਬੱਚੇ ਨੇ ਪੜ੍ਹਾਈ ਦੀ ਤਰਫ ਧਿਆਨ ਨਾ ਦਿੱਤਾ, ਟੀਵੀ ਦੇ ਵਿੱਚ ਲੱਗਾ ਰਿਹਾ, ਖੇਡਾਂ ਦੇ ਵਿੱਚ ਲੱਗਾ ਰਿਹਾ, ਯਾਨੀ ਫੈਸਲਾ ਉਸੀ ਵਕਤ ਹੋ ਗਿਆ। ਜਿਹੜੇ ਬੱਚੇ ਨੇ ਮਾਂ ਦੇ ਉਪਦੇਸ਼ ਉੱਪਰ ਅਮਲ ਕਰ ਲਿਆ, ਉਸਲੇ ਫੈਸਲਾ ਕਰਕੇ ਪੜ੍ਹਾਈ 'ਚ ਧਿਆਨ ਲਗਾ ਲਿਆ, ਉਹ ਬੱਚੇ ਦੇ ਭਵਿੱਖ ਜਾਣਨ ਲਈ ਕਿਸੇ ਕੋਲ ਜਾਣ ਦੀ ਜ਼ਰੂਰਤ ਹੀ ਨਹੀਂ ਹੈ, ਜੋਤਿਸ਼ ਕੋਲ ਪੁੱਛਣ ਦੀ ਲੋੜ ਹੀ ਨਹੀਂ ਹੈ, ਉਹਦਾ ਭਵਿੱਖ ਉਸੀ ਲਈ ਤੈਅ ਹੋ ਗਿਆ ਕਿ ਉਸਨੇ ਵੱਡੇ ਹੋਕਰ ਜੱਜ ਕਲੈਕਟਰ ਹੀ ਬਣਨਾ ਹੈ, ਯਾਨੀ ਕਿ ਉਹ ਸ੍ਰਿਸ਼ਟੀ ਦੇ ਚਲਵਾਣ ਦਾ ਸਰਮੋਰ ਹੀ ਬਣੇਗਾ, ਕਿਸੇ ਵੀ ਰੂਪ ਵਿੱਚ ਬਣੇ। ਔਰ ਜਿਹੜੇ ਖੇਡਾਂ ਦੇ ਵਿੱਚ ਵਿਆਪਤ ਰਹੇ, ਮਨ ਦੇ ਵਿਸ਼ੇ ਵਿਕਾਰਾਂ 'ਚ ਰਹੇ, ਪਿਕਨਿਕ ਪਾਰਟੀਆਂ ਤੋਂ ਵੀ ਫੁਰਸਤ ਨਾ ਮਿਲੀ, ਤਰ੍ਹਾਂ ਤਰ੍ਹਾਂ ਦੇ ਪਕਵਾਨ ਹੀ ਖਾਣ 'ਚ ਲੱਗੇ ਰਹੇ, ਉਹਨਾਂ ਦੇ ਫੈਸਲੇ ਉਸੀ ਵਕਤ ਹੋ ਗਏ ਕਿ ਉਹਨਾਂ ਨੇ ਵੱਡੇ ਕੀ ਹੋਣਾ, ਪੜ੍ਹਾਈ ਪੂਰੀ ਨਹੀਂ ਹੋ ਪਾਏਗੀ ਔਰ ਉਹਨਾਂ ਨੂੰ ਚਪੜਾਸੀ ਦੀ ਨੌਕਰੀ ਲੈਣ ਵਾਸਤੇ ਵੀ ਕਈ ਐਪਲੀਕੇਸ਼ਨਾਂ ਔਰ ਸਿਫਾਰਿਸ਼ਾਂ ਦੀ ਲੋੜ ਪਏਗੀ। ਜਾਂ ਉਸੇ ਤਰੀਕੇ ਨਾਲ ਰੂਹਾਨੀਅਤ ਦਾ ਮਜ਼ਮੂਨ ਹੈ, ਜਿਹੜੀ ਜੀਵਾਤਮਾ ਜਵਾਨੀ ਤੋਂ ਪਹਿਲੇ ਹੀ ਇਹ ਫੈਸਲਾ ਕਰ ਲੈਂਦੀਆਂ ਨੇ, ਗੁਰੂ ਦੇ ਉਪਦੇਸ਼ਾਂ ਅਨੁਸਾਰ ਅਮਲ ਕਰ ਲੈਂਦੀਆਂ ਨੇ, ਉਹ ਬੁਢਾਪੇ ਆਉਣ ਤੋਂ ਪਹਿਲੇ ਇਸ ਫਲ ਦੇ ਹੱਕਦਾਰ ਹੋ ਜਾਂਦੀਆਂ ਨੇ ਔਰ ਇਸ ਫਲ ਨੂੰ ਪ੍ਰਾਪਤ ਕਰਕੇ ਮਰਨ ਤੋਂ ਪਹਿਲੇ ਜਿੰਦੇ ਮਰ ਕੇ ਉਹ ਸੱਚੀ ਮੁਕਤੀ ਨੂੰ ਪ੍ਰਾਪਤ ਕਰ ਲੈਂਦੀਆਂ ਨੇ। ਅੱਗੇ ਹੋਰ ਸਪਸ਼ਟ ਕਰਦੇ ਨੇ ਕਿ ਜਿਨ੍ਹਾਂ ਨੇ ਵੀ ਇਸ ਜਗਤ ਦੇ ਵਿੱਚ, ਇਹ ਜਗਤ ਕੀ ਹੈ, ਜਗਤ ਝੂਠਾ ਹੈ, ਸਾਰੇ ਅਰਥ ਗੁਰੂ ਸਾਹਿਬਾਂ ਨੇ ਇਸ ਬਾਣੀ ਦੇ ਵਿੱਚ ਸਪਸ਼ਟ ਕੀਤੇ ਨੇ, ਮਾਇਆ ਮੋਹ। ਹੁਣ ਮਾਇਆ ਕੀ ਹੈ? ਜਿਤਨੇ ਵੀ ਇਹ ਬ੍ਰਹਿਮੰਡ ਦੀ ਰਚਨਾ ਕੀਤੀ ਹੈ ਇਹ ਮਾਇਆ ਦਾ ਆਧਾਰ ਹੈ, ਮਾਇਆ ਦੇ ਵਿੱਚ ਹੈ, ਯਾਨੀ ਕਿ ਸਭ ਨੇ ਖਤਮ ਹੋ ਜਾਣਾ, ਪਰ ਅਸੀਂ ਇਹਨੂੰ ਸੱਚਾ ਸਮਝ ਕਰਕੇ ਬੈਠੇ ਹਾਂ। ਮੋਹ, ਇਸ ਜਗਤ ਦੇ ਵਿੱਚ ਅਸੀਂ ਮੋਹ ਕਰਕੇ, ਮਮਤਾ ਕਰਕੇ ਇਸ ਜਗਤ ਨਾਲ ਜੁੜੇ ਹੋਏ ਹਾਂ। ਇਹ ਦੋਨੋਂ ਕੀ ਨੇ? ਬਿਖਮ, ਬਿਖਮ ਕਹਿੰਦੇ ਨੇ ਕਠਿਨ, ਯਾਨੀ ਔਖਾ ਹੈ। ਬਿਖਮ ਜਗ ਤਰੀਏ, ਜਗਤ ਤੋਂ ਤਰਨਾ, ਯਾਨੀ ਕਿ ਜਗਤ ਤੋਂ ਤਰਨਾ ਔਖਾ ਹੈ। ਕਦੋਂ ਤੱਕ? ਜਦੋਂ ਤੱਕ ਅਸੀਂ ਇਸ ਮਾਇਆ ਔਰ ਮਮਤਾ ਦੇ ਵਿੱਚ ਫਸੇ ਹਾਂ ਔਰ ਅਸੀਂ ਨਿਕਲ ਕੀ ਦੇ ਸਕਦੇ ਹਾਂ? ਸਹਿਜ ਹੈ, ਸਹਿਜ ਕਹਿੰਦੇ ਨੇ ਸੱਚਖੰਡ ਨੂੰ, ਯਾਨੀ ਕਿ ਸਹਿਜ ਦੀ ਅਵਸਥਾ ਕਿੱਥੇ ਹੈ? ਇਹਨਾਂ ਲੋਕਾਂ ਦੇ ਵਿੱਚ ਤੇ ਹੈ ਨਹੀਂ, ਸਾਰੇ ਲੋਕਾਂ ਨੇ ਤੇ ਖਤਮ ਹੋ ਜਾਣਾ, ਯਾਨੀ ਕਿ ਜੋ ਨਿਸ਼ਚਿਤ ਔਰ ਅਟਲ ਹੈ ਉਹਦੇ ਵਿੱਚ ਉਹ ਸਹਿਜ ਦੀ ਅਵਸਥਾ ਹੈ ਔਰ ਉਹ ਹੈ ਸੱਚਖੰਡ। ਸਹਿਜ ਹੈ ਹਰ ਰਸ ਪੀਵੈ, ਯਾਨੀ ਕਿ ਉਹ ਸਹਿਜ ਦੀ ਅਵਸਥਾ ਹਰੀ ਦੇ ਰਸ ਨੂੰ ਪੀਣ ਨਾਲ ਪ੍ਰਾਪਤ ਹੁੰਦੀ ਹੈ। ਹੁਣ ਪੀਣ ਦਾ ਸ਼ਬਦ ਕਿਉਂ ਇਸਤੇਮਾਲ ਕੀਤਾ ਗਿਆ? ਉਹ ਇਸ ਕਰਕੇ ਕਿ ਅਸੀਂ ਕੀ ਉਪਦੇਸ਼ ਕਰਦੇ ਸਤਿਗੁਰੂ ਕਿ ਇਹ ਜੀਵਾਤਮਾ ਜੋ ਹੈ ਸਦੀਆਂ ਤੋਂ ਪਿਆਸੀ ਹੈ। ਹੁਣ ਜਦ ਅਸੀਂ ਜੀਵਾਤਮਾ ਨੂੰ ਪਿਆਸਾ ਕਹਿ ਰਹੇ ਹਾਂ ਤੇ ਜੀਵਾਤਮਾ ਨੇ ਪਾਣੀ ਤੇ ਪੀਣਾ ਨੀ, ਉਹਨੇ ਕਿਸ ਨੂੰ ਪੀਣਾ ਜੇ ਇਹਦੀ ਤ੍ਰਿਪਤੀ ਹੋਏ? ਹਰੀ ਦੇ ਰਸ ਨੂੰ। ਹੁਣ ਹਰੀ ਦਾ ਰਸ ਕੀ ਹੈ? ਹਰੀ ਦਾ ਰਸ ਹੈ ਉਹ ਪਰਮਾਤਮਾ ਦੀ ਆਵਾਜ਼, ਉਹ ਜੋ ਆਵਾਜ਼ ਜਿਸ ਦੇ ਵਿੱਚ ਜੋਤ ਹੈ। ਯਾਨੀ ਕਿ ਜਦੋਂ ਇਹ ਜੀਵਾਤਮਾ ਅੰਤਰ ਦੇ ਵਿੱਚ ਸਿਮਟ ਕਰਕੇ ਉਸ ਜੋਤ ਦੇ ਵਿੱਚ ਖਿਆਲ ਨੂੰ ਪੱਕਾ ਕਰਦੀ ਹੈ ਔਰ ਸੁਰਤ ਦੇ ਨਾਲ ਉਸ ਆਵਾਜ਼ ਨੂੰ ਸੁਣਦੀ ਹੈ, ਇਹ ਕਹਿੰਦੇ ਨੇ ਜੀਵਾਤਮਾ ਦਾ ਉਸ ਹਰੀ ਦੇ ਰਸ ਨੂੰ ਪੀਣਾ। ਔਰ ਇਸ ਨੂੰ ਪੀ ਕਰਕੇ ਹੀ ਜੀਵਾਤਮਾ ਜਦੋਂ ਪੌੜੀ ਦਰ ਪੌੜੀ ਚੜ੍ਹਦੀ ਸਤਿਪੁਰਸ਼ ਤੱਕ ਪਹੁੰਚ ਜਾਂਦੀ ਹੈ, ਉਸ ਨੂੰ ਕਹਿੰਦੇ ਨੇ ਸਹਿਜਾ, ਯਾਨੀ ਕਿ ਸਹਿਜ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਣਾ। ਔਰ ਇਹ ਤਦੋਂ ਹੀ ਸੰਭਵ ਹੈ ਜਦੋਂ ਅਸੀਂ ਮਨ ਨੂੰ ਇਹਨਾਂ ਵਿਕਾਰਾਂ ਚੋਂ ਕੱਢ ਕੇ ਸਤਿਪੁਰਸ਼ ਵਾਲੇ ਪਾਸੇ ਸਤਿਗੁਰੂ ਦੇ ਹੁਕਮ ਅਨੁਸਾਰ ਲਗਾਵਾਂਗੇ। ਅੱਗੇ ਹੋਰ ਸਪਸ਼ਟ ਕਰਦੇ ਨੇ, ਜਿਨ ਹਰ ਹਿਰਦੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਨਾ ਵਸਿਓ। ਨਾਮ ਕੀ ਹੈ? ਯਾਨੀ ਕਿ ਪਰਮਾਤਮਾ ਦੀ ਆਵਾਜ਼। ਜਿਸ ਨੇ ਵੀ ਕੋਈ ਵੀ ਉਦਮ ਨਹੀਂ ਕੀਤਾ, ਕੋਈ ਵੀ ਉਪਰਾਲਾ ਨਹੀਂ ਕੀਤਾ ਇਸ ਪਰਮਾਤਮਾ ਦੀ ਆਵਾਜ਼ ਨੂੰ ਪ੍ਰਾਪਤ ਕਰਨ ਵਾਸਤੇ। ਉਹਨਾਂ ਵਾਸਤੇ ਸਤਿਗੁਰਾਂ ਨੇ ਬੰਦ ਖਲਾਸੀ ਯਾਨੀ ਕਿ ਇੱਕੋ ਹੀ ਝਟਕੇ ਦੇ ਵਿੱਚ ਸਾਰਾ ਫੈਸਲਾ ਕਰ ਦਿੱਤਾ ਹੈ। ਤਿੰਨ ਮਾਤ ਕੀਜੇ ਹਰ ਬਾਂਝਾ, ਗੁਰੂ ਸਾਹਿਬ ਉਪਦੇਸ਼ ਕਰਦੇ ਨੇ ਕਿ ਹਰੀ ਸਤਪੁਰਸ਼ ਨੂੰ ਤੇ ਚਾਹੀਦਾ ਹੈ ਕਿ ਉਹਨਾਂ ਮਾਵਾਂ ਨੂੰ ਬਾਂਝ ਕਰ ਦਵੇ। ਬਾਂਝ ਕਹਿੰਦੇ ਨੇ ਜਿਹੜੀ ਇਸਤਰੀ ਬੱਚੇ ਨੂੰ ਪੈਦਾ ਨਹੀਂ ਕਰ ਸਕਦੀ। ਕਿਉਂ ਬਾਂਝ ਕਰਦੇ? ਕਿਉਂਕਿ ਉਸਨੇ ਵੀ ਨਾਮ ਨੂੰ ਪ੍ਰਾਪਤ ਨਹੀਂ ਕੀਤਾ ਔਰ ਦੁੱਖ ਪਾ ਰਹੀ ਹੈ। ਔਰ ਅਗਰ ਉਸਨੇ ਜੋ ਬੱਚਾ ਜੰਮਣਾ ਹੈ ਉਸਨੇ ਵੀ ਅਗਰ ਇਹੋ ਜਿਹਾ ਹੀ ਕੰਮ ਕਰਨਾ ਹੈ ਕਿ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰਨਾ ਇਸ ਮਨੁੱਖੇ ਜਨਮ ਵਿੱਚ ਆ ਕਰਕੇ, ਤੇ ਉਸ ਤੋਂ ਬਿਹਤਰ ਹੈ ਕਿ ਉਹ ਪਰਮਾਤਮਾ ਉਹਨਾਂ ਨੂੰ ਬਾਂਝ ਕਰ ਦਵੇ। ਤੋ ਬਾਂਝ ਦਾ ਕੀ ਅਰਥ ਹੈ ਕਿ ਕਰਮਾਂ ਅਨੁਸਾਰ ਉਸ ਬਾਂਝ ਨੂੰ ਯਾਨੀ ਕਿ ਬੱਚੇ ਨੂੰ ਪ੍ਰਾਪਤ ਨਾ ਕਰ ਸਕਣਾ। ਇੱਥੇ ਗੁਰੂ ਸਾਹਿਬ ਇੱਕ ਬੜਾ ਕੀਮਤੀ ਉਪਦੇਸ਼ ਕਰ ਰਹੇ ਨੇ, ਉਹ ਸਾਡੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਜਗਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਇਸਤਰੀਆਂ ਬੱਚੇ ਨੂੰ ਪੈਦਾ ਨਹੀਂ ਕਰ ਸਕਦੀਆਂ ਉਹਨਾਂ ਦੇ ਪ੍ਰਤੀ ਅਸੀਂ ਬੜੀ ਤਿਸਕਾਰਤਾ ਦਾ ਭਾਵ ਲੈ ਕਰਕੇ ਔਰ ਐਸੇ ਕੌੜੇ ਬਚਨ ਉਹਨਾਂ ਦੇ ਅਗੇਂਸਟ ਬੋਲਦੇ ਹਾਂ ਔਰ ਉਹਨਾਂ ਜੀਵਾਤਮਾ ਨੂੰ ਤੜਫਾਉਂਦੇ ਹਾਂ, ਐਸਾ ਐਸਾ ਦੁੱਖ ਦਿੰਦੇ ਹਾਂ। ਯਾਦ ਰੱਖਣਾ ਇਹ ਜੀਵਾਤਮਾ ਜਿਹੜੀਆਂ ਕਰਮਾਂ ਕਰਕੇ ਪਹਿਲੇ ਹੀ ਦੁਖੀ ਨੇ ਉਹ ਪਰਮਾਤਮਾ ਦੇ ਨਾਲ ਸਾਡੇ ਕੋਲੋਂ ਬਹੁਤ ਜ਼ਿਆਦਾ ਜੁੜੀਆਂ ਹੁੰਦੀਆਂ ਨੇ। ਕਿਉਂ? ਉਹਨਾਂ ਦੇ ਅੰਦਰ ਤੜਫ ਹੁੰਦੀ ਹੈ। ਬੇਸ਼ੱਕ ਉਹਨਾਂ ਦੇ ਆਪਣੇ ਕੀਤੇ ਹੋਏ ਕਰਮ ਹੁੰਦੇ ਨੇ ਪਰ ਉਹ ਕਰਮਾਂ ਦੀ ਚੋਟ ਨੇ ਉਹਨਾਂ ਦੇ ਅੰਦਰ ਉਹ ਤੜਫ ਪੈਦਾ ਕਰ ਦਿੱਤੀ ਹੁੰਦੀ ਹੈ ਪਰਮਾਤਮਾ ਦੇ ਨਾਲ ਮਿਲਣ ਕਰਨ ਦੀ। ਔਰ ਅਸੀਂ ਉਹਨਾਂ ਦੇ ਅਗੇਂਸਟ ਜੋ ਕੁਛ ਵੀ ਤਿਰਸਕਾਰਤਾ ਦੀ ਭਾਵਨਾ ਲੈ ਕਰਕੇ ਵਿਚਾਰ ਕਰਦੇ ਹਾਂ ਜਾਂ ਕੋਈ ਕੋੜੇ ਬਚਨ ਬੋਲਦੇ ਹਾਂ ਤੇ ਅਸੀਂ 2-2.5 ਘੰਟੇ ਨਹੀਂ ਯੁਗਾ ਯੁਗ ਭਜਨ ਕਰਦੇ ਰਹੀਏ ਕਦੇ ਉਸ ਫਲ ਨੂੰ ਜਿਸ ਨੂੰ ਅਸੀਂ ਮੁਕਤੀ ਕਹਿੰਦੇ ਹਾਂ ਨਾ, ਚਾਹ ਕੇ ਵੀ ਪ੍ਰਾਪਤ ਨਹੀਂ ਕਰ ਸਕਦੇ। ਉਸ ਦੇ ਨਾਲ ਇੱਕ ਭਰਮ ਇਹ ਵੀ ਹੈ ਕਿ ਬੇਸ਼ੱਕ ਮੜਦ ਦੇ ਵਿੱਚ 100 ਬੱਚੇ ਪੈਦਾ ਕਰਨ ਦੀ ਤਾਕਤ ਮੌਜੂਦ ਹੋਵੇ ਪਰ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਉਹ ਉਸ ਇਸਤਰੀ ਦੇ ਲੜ ਕਿਸ ਤਰੀਕੇ ਨਾਲ ਬੰਧਿਆ ਗਿਆ ਅਗਰ ਉਸਦੇ ਆਪਣੇ ਕਰਮ ਐਸੇ ਨਹੀਂ ਸਨ ਤੇ। ਤੋ ਯਾਨੀ ਕਿ ਭਾਵ ਇਹ ਹੈ ਕਿ ਇਸਤਰੀ ਔਰ ਮੜਦ ਦੋਨਾਂ ਦੇ ਕਰਮ ਜਦੋਂ ਸਾਂਝੇ ਹੁੰਦੇ ਨੇ ਤਾਂ ਹੀ ਜਾ ਕਰਕੇ ਇਹ ਦੁੱਖ ਜਾਂ ਸੁੱਖ ਇਸ ਜਨਮ ਦੇ ਵਿੱਚ ਮਨੁੱਖੇ ਰੂਪ ਦੇ ਵਿੱਚ ਆ ਕਰਕੇ ਸਾਨੂੰ ਭੋਗਣਾ ਪੈਂਦਾ ਹੈ। ਯਾਨੀ ਕਿ ਦੋਨੋਂ ਹੀ ਉਸਦੇ ਭਾਗੀਦਾਰ ਨੇ। ਅਗਲੀ ਤੁਕ ਵਿੱਚ ਹੋਰ ਸਪਸ਼ਟ ਉਹਨਾਂ ਨੇ ਕਰ ਦਿੱਤਾ ਹੈ, ਤਿੰਨ ਸੁੰਜੀ ਦੇ ਫਿਰੈ ਬਿਨ ਨਾਮੈ, ਕਿ ਉਹਨਾਂ ਦੀ ਸੂਨੀ ਦੇ। ਇਹ ਹੁਣ ਉਪਦੇਸ਼ ਕਰਦੇ ਨੇ ਉਹਨਾਂ ਹੰਕਾਰੀਆਂ ਵਾਸਤੇ ਜਿਨ੍ਹਾਂ ਨੇ 10-10, 12-12, 15-15 ਬੱਚੇ ਤੇ ਜੰਮ ਦਿੱਤੇ ਪਰ ਇਸ ਹੰਕਾਰ ਦੇ ਵਿੱਚ ਨੇ ਕਿ ਮੈਂ ਉਹਨਾਂ ਬਾਂਝਾਂ ਕੋਲੋਂ 1000 ਦਰਜੇ ਚੰਗੀ ਹਾਂ। ਤੇ ਸਤਿਗੁਰੂ ਉਹ ਵੀ ਭਰਮ ਦੂਰ ਕਰਦੇ ਨੇ ਕਿ ਇਹ ਸੂਨੀਆਂ ਦੇਵਾਂ ਜਿਹਨਾਂ ਸੂਨੀਆਂ ਕਿਉਂ ਨੇ? ਕਿਉਂਕਿ ਇਹਨਾਂ ਦੇ ਅੰਦਰ ਉਹ ਪਰਮਾਤਮਾ ਦੀ ਆਵਾਜ਼ ਅੱਜ ਤੱਕ ਪ੍ਰਗਟ ਨਹੀਂ ਹੋਈ। ਬੇਸ਼ੱਕ ਬੱਚੇ ਜੰਮ ਲਏ ਤੇ ਕੋਈ ਲਾਭ ਨਹੀਂ, ਬੱਚਿਆਂ ਨੇ ਮੁਕਤੀ ਨਹੀਂ ਦੇਣੀ, ਮੁਕਤੀ ਦੇਣੀ ਹੈ ਉਸ ਪਰਮਾਤਮਾ ਦੀ ਆਵਾਜ਼ ਨੇ। ਔਰ ਅਗਰ ਇਹਨਾਂ ਨੇ ਉਸਦੇ ਬਾਅਦ ਵੀ ਇਹ ਕੰਮ ਨਹੀਂ ਕੀਤਾ, ਕੋਈ ਉਪਰਾਲਾ ਨਹੀਂ ਕੀਤਾ ਤੇ ਇਹਨਾਂ ਦਾ ਅਸਰ ਕੀ ਹੋਏਗਾ? ਉਹ ਖੱਪ ਖੱਪ ਮੂਹੇ ਖਰੰਜਾ, ਖੱਪ ਖੱਪ ਕੇ ਕਹਿੰਦੇ ਨੇ ਤਿਲ ਤਿਲ ਕਰਕੇ ਮਰਨਾ, ਖਰੰਜਾ ਕਹਿੰਦੇ ਨੇ ਦੁਖੀ ਹੋ ਕਰਕੇ। ਹੁਣ ਇਹਨਾਂ ਦੋਨਾਂ ਦਾ ਕੀ ਭਾਵ ਹੈ? ਅਸੀਂ ਕੀ ਦੇਖਦੇ ਹਾਂ? ਇਸ ਜਨਮ ਵਿੱਚ ਜਿਹੜੇ ਪਰਮਾਤਮਾ ਦੀ ਆਵਾਜ਼ ਨੂੰ ਪ੍ਰਾਪਤ ਨਹੀਂ ਨਾ ਕਰ ਪਾਉਂਦੀਆਂ ਜੀਵਾਤਮਾ ਉਹਨਾਂ ਦਾ ਕੀ ਅਸਰ ਹੁੰਦਾ? ਇੱਕ ਕਸਾਈ ਦੇ ਕੋਲ ਜਾ ਕਰਕੇ ਦੇਖਦੇ ਉਹ ਬੱਕਰੇ ਨੂੰ ਕਿਸ ਤਰ੍ਹਾਂ ਹਲਾਲ ਕਰਦਾ ਹੈ। ਉਸਦੀ ਜੋ ਖੂਨ ਲਿਜਾਣ ਵਾਲੀ ਨਾੜੀ ਹੁੰਦੀ ਹੈ ਗਲੇ ਦੀ, ਉਹਦੇ ਥੋੜਾ ਜਿਹਾ ਕੱਟ ਲਗਾ ਕਰਕੇ ਛੋੜ ਦਿੱਤਾ ਜਾਂਦਾ ਹੈ। ਯਾਨੀ ਕਿ ਉਹ ਤਿਲ ਤਿਲ ਕਰਕੇ ਉਹ ਜੀਵਾਤਮਾ ਜੋ ਹੈ ਉਹਦੇ ਵਿੱਚੋਂ ਨਿਕਲਦੀ ਹੈ। ਇਸ ਨੂੰ ਕਹਿੰਦੇ ਨੇ ਖੱਪ ਖੱਪ ਕਰਕੇ ਮਰਨਾ, ਉਹ ਦੁਖੀ ਹੋ ਕਰਕੇ ਮਰਨਾ। ਦੁੱਖ ਦਾ ਕੀ ਭਾਵ ਹੈ? ਇਹ ਜੀਵਾਤਮਾ ਨੂੰ ਬਾਰ ਬਾਰ ਜਨਮਣਾ ਔਰ ਮਰਨਾ ਯਾਨੀ ਕਿ ਆਵਾਗਮਨ ਦੇ ਵਿੱਚ ਆਉਣਾ ਪੈਂਦਾ ਹੈ। ਜਿੱਥੇ ਗੁਰੂ ਸਾਹਿਬਾਂ ਨੇ ਬਾਂਝੇ ਦਾ ਉਪਦੇਸ਼ ਦਿੱਤਾ ਹੈ ਉੱਥੇ ਇਹ ਭਰਮ ਵੀ ਦੂਰ ਕਰ ਦਿੱਤਾ ਹੈ ਕਿ ਬੱਚੇ ਜੰਮਣ ਦੇ ਨਾਲ ਉਹ ਜੀਵਾਤਮਾ ਕਦੇ ਵੀ ਮੁਕਤੀ ਨੂੰ ਪ੍ਰਾਪਤ ਨਹੀਂ ਕਰ ਸਕਦੀਆਂ। ਅਗਰ ਉਸਨੇ ਨਾਮ ਪ੍ਰਾਪਤ ਨਹੀਂ ਕੀਤਾ, ਪਰਮਾਤਮਾ ਦੀ ਆਵਾਜ਼ ਨੂੰ ਪ੍ਰਾਪਤ ਨਹੀਂ ਕੀਤਾ ਤੇ ਉਸਨੇ ਵੀ ਉਸੇ ਤਰੀਕੇ ਦੇ ਨਾਲ ਖੱਪ ਖੱਪ ਕਰਕੇ ਨਿਚਲੀਆਂ ਜੂਨਾਂ ਵਿੱਚ ਜਾਣਾ ਹੈ, ਆਵਾਗਮਨ ਦੇ ਵਿੱਚ ਭ੍ਰਮਣ ਕਰਨਾ, ਬਾਰ ਬਾਰ ਜੰਮਣਾ ਔਰ ਬਾਰ ਬਾਰ ਹੀ ਮਰਨਾ ਹੈ। ਉਸ ਦੇ ਅੱਗੇ ਹੋਰ ਸਪਸ਼ਟ ਕਰਦੇ ਨੇ, ਸਤਿਗੁਰ ਕੀ ਜਿਸਨੂੰ ਮਤ ਆਵੇ ਸੋ ਸਤਿਗੁਰ ਮੈਂ ਸਮਾਵੇ। ਹੁਣ ਸਤਿਗੁਰ ਦੀ ਸੋਝੀ ਮਤ ਕਿਸ ਨੂੰ ਆਉਂਦੀ ਹੈ? ਅਗਲੀ ਤੁਕ ਵਿੱਚ ਕਹਿੰਦੇ ਨੇ ਜੋ ਉਸਦੇ ਵਿੱਚ ਸਮਾਜ ਹੈ। ਹੁਣ ਬਾਹਰ ਦੇਹ ਲੈ ਕੇ ਪੂਰਨ ਸਤਿਗੁਰੂ ਮੌਜੂਦ ਨੇ, ਅਸੀਂ ਉਹਦੇ ਵਿੱਚ ਕਿਸ ਤਰੀਕੇ ਨਾਲ ਸਮਾ ਸਕਦੇ ਹਾਂ? ਔਰ ਬਿਨਾਂ ਸਮਾਏ ਜੋ ਹੈ ਇਹ ਮਤ ਜਾਂ ਸੋਝੀ ਪ੍ਰਾਪਤ ਨਹੀਂ ਹੁੰਦੀ। ਹੁਣ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਜਿਸ ਤਰੀਕੇ ਦੀ ਮੌਖਿਕ ਟੇਕ ਅਸੀਂ ਲਈ ਹੈ, ਲੱਖਾਂ ਹੀ ਆਦਮੀ ਪਹੁੰਚੇ ਹੋਏ ਨੇ ਤੇ ਉਹਨਾਂ ਨੂੰ ਇਹ ਮਤ ਕਿਉਂ ਨਹੀਂ ਆ ਜਾਂਦੀ, ਕਿਉਂ ਨਹੀਂ ਸਮਝ ਆ ਜਾਂਦੀ? ਉਹਦੀ ਵਜ੍ਹਾ ਸਿਰਫ ਔਰ ਸਿਰਫ ਇਹ ਹੀ ਹੈ ਕਿ ਅਸੀਂ ਸਤਿਗੁਰੂ ਵਿੱਚ ਸਮਾਏ ਨਹੀਂ ਹਾਂ। ਅੰਦਰ ਦਾ ਸਮਾਣਾ ਤੇ ਬਾਅਦ ਵਿਚ ਹੈ, ਪਹਿਲੇ ਬਾਹਰੋਂ ਸਮਾਣਾ ਹੈ। ਬਾਹਰੋਂ ਕਿਸ ਤਰ੍ਹਾਂ ਸਮਾਣਾ ਹੈ, ਉਹੀ ਉਪਦੇਸ਼ ਬਾਰ ਬਾਰ ਸਤਿਗੁਰੂ ਸਾਹਮਣੇ ਲਿਆਂਦੇ ਨੇ ਕਿ ਜਦ ਤੱਕ ਅਸੀਂ ਉਹਨਾਂ ਦੇ ਉਪਦੇਸ਼ਾਂ ਦੇ ਉੱਪਰ ਆਪਣੀ ਹਸਤੀ ਨਹੀਂ ਮਿਟਾਉਂਦੇ। ਹਸਤੀ ਨੂੰ ਮਿਟਾਉਣਾ ਉਪਦੇਸ਼ਾਂ ਅਨੁਸਾਰ, ਇਹ ਹੈ ਬਾਹਰੀ ਰੂਪ ਸਮਾਣ ਦਾ, ਸਤਿਗੁਰਾਂ ਦੇ ਵਿਚ ਲੀਨ ਹੋਣ ਦਾ। ਹਰ ਪਲ ਹਰ ਘੜੀ ਕੋਈ ਵੀ ਕਿਰਤ ਜਾਂ ਕਿਰਿਆ ਜਾਂ ਕਰਮ ਕਰਨ ਵੇਲੇ ਅਗਰ ਅਸੀਂ ਆਪਣੇ ਸਤਿਗੁਰੂ ਨੂੰ ਮੁੱਖ ਰੱਖ ਲੈਂਦੇ ਹਾਂ ਤੇ ਵਿਚਾਰ ਕਰੋ ਕਿ ਆ ਸਤਿਗੁਰੂ ਸਾਡੇ ਤੋਂ ਦੂਰ ਨੇ। ਅਸੀਂ ਇੱਕ ਪਾਸੇ ਕਹਿੰਦੇ ਹਾਂ ਕਿ ਅਸੀਂ ਅੰਮ੍ਰਿਤ ਛਕ ਲਿਆ ਜਾਂ ਨਾਮ ਲੈ ਲਿਆ, ਸਤਿਗੁਰੂ ਸਾਡੇ ਨੇੜੇ ਨੇ। ਅਗਰ ਇਹ ਨੇੜੇ ਨੇ ਤੇ ਸਾਨੂੰ ਇਹਨਾਂ ਉੱਪਰ ਯਕੀਨ ਕਿਉਂ ਨਹੀਂ ਆਉਂਦਾ? ਅਸੀਂ ਉਹਨਾਂ ਉੱਪਰ ਯਕੀਨ ਕਰਕੇ ਫਿਰ ਭੈੜਾ ਕੰਮ ਕਿਸ ਤਰੀਕੇ ਨਾਲ ਕਰ ਲੈਂਦੇ ਹਾਂ? ਇਸ ਦਾ ਸਿੱਧਾ ਜਿਹਾ ਭਾਵ ਹੈ ਕਿ ਸਾਨੂੰ ਯਕੀਨ ਨਹੀਂ ਹੈ। ਇੱਕ ਬੱਚੇ ਜਿੰਨਾ ਡਰ ਤੇ ਹੈ, ਪਰ ਉਹ ਪੂਰਨ ਪਰਮਾਤਮਾ ਸਤਿਗੁਰ ਦਾ ਸਾਨੂੰ ਡਰ ਨਹੀਂ ਹੈ। ਕਿਉਂ? ਕਿਉਂਕਿ ਸਾਨੂੰ ਯਕੀਨ ਨਹੀਂ। ਅਸੀਂ ਤੇ ਸਮਝ ਕੇ ਬੈਠੇ ਹਾਂ ਭਾਈ ਉਹ ਤਾਂ ਡੇਰੇ 'ਚ ਬੈਠੇ ਨੇ, ਤੇ ਜੇ ਗੁਰੂ ਨਾਨਕ ਸਾਹਿਬ ਦੀ ਟੇਕ ਲਈ ਹੈ ਉਹ ਤਾਂ ਭਾਈ ਸੱਚਖੰਡ ਬੈਠੇ ਨੇ, ਉਹ ਕਿੱਥੇ ਦੇਖ ਰਹੇ ਹੋਣਗੇ। ਅੱਖ ਬੰਦ ਕਰਕੇ ਦਬਾ ਕੇ ਐਸੇ ਕਰਮ ਕਰਦੇ ਹਾਂ ਜਿਹੜੇ ਕਿ ਇੱਕ ਕੀਤਾ ਜਾਂ ਕਰਮ, ਯਾਨੀ ਕਿ ਇੱਕ ਬੱਚੇ ਨੂੰ ਪ੍ਰਾਪਤ ਕਰਨ ਵਾਸਤੇ ਐਸੇ ਕਈ ਭੈੜੇ ਕਰਮ ਅਸੀਂ ਕਰ ਲਏ ਜਿਹੜੇ ਕਿ ਕਈ ਕਰੋੜ ਜਨਮਾਂ 'ਚ ਸਾਨੂੰ ਭੁਗਤਾਨ ਦੇਣਾ ਪਏਗਾ। ਯਾਨੀ ਕਿ ਉਸਨੇ ਅਗਰ ਸਾਡੇ ਭਾਗਾਂ ਵਿੱਚ ਨਹੀਂ ਸੀਗਾ ਜਨਮ ਲੈਣਾ, ਅਸੀਂ ਸਤਿਗੁਰਾਂ ਅੱਗੇ ਫਰਿਆਦ ਕਰ ਕਰਕੇ ਲੈ ਲਿਆ, ਠੀਕ ਹੈ, ਉਹਨੇ ਸਾਡੇ ਢਿੱਡੋ ਜਨਮ ਲਿਆ। ਹੁਣ ਉਹਨੇ ਸਾਡੇ ਢਿੱਡੋ ਜਨਮ ਲਿਆ, ਇਹ ਨਵੀਂ ਭਾਜੀ ਅਸੀਂ ਬਣਾ ਲਈ, ਹੁਣ ਇਹ ਨਵੀਂ ਭਾਜੀ ਬਣ ਗਈ, ਸਾਧ ਸੰਗਤ ਜੀ ਮੁਕਤੀ ਤੇ ਨਾ ਹੋਈ, ਇਹਦਾ ਭੁਗਤਾਨ ਕਿਸ ਤਰ੍ਹਾਂ ਹੋਏਗਾ? ਇਹਦਾ ਭੁਗਤਾਨ ਕਰਨ ਵਾਸਤੇ ਸਾਨੂੰ ਫਿਰ ਉਸਦੇ ਢਿੱਡੋ ਜਨਮ ਲੈਣਾ ਪਏਗਾ, ਸਾਨੂੰ ਉਹਦੇ ਕੋਲੋਂ ਸੇਵਾ ਕਰਾਣੀ ਪਏਗੀ। ਯਾਨੀ ਕਿ ਪੀੜੀ ਦਰ ਪੀੜੀ ਕੰਮ ਚੱਲਦਾ ਰਹੇਗਾ, ਕਦੋਂ ਮੁਕਤੀ ਹੋਏਗੀ ਵਿਚਾਰ ਕਰਕੇ ਦੇਖ ਲਓ। ਔਰ ਅਸੀਂ ਐਸੇ ਨਿਵਲੀ ਕਰਮ ਕਰਨ ਤੋਂ ਬਾਅਦ ਨਹੀਂ ਆਉਂਦੇ। ਯਾਨੀ ਕਿ ਸਾਨੂੰ ਤੇ ਖੁਸ਼ ਹੋਣਾ ਚਾਹੀਦਾ ਕਿ ਅਗਰ ਔਲਾਦ ਨਹੀਂ ਹੈ ਤੇ ਸਾਡੇ ਕੁਛ ਕਰਮ ਕੱਟੇ ਗਏ, ਯਾਨੀ ਕਿ ਅੱਗੇ ਦੀ ਭਾਜੀ ਨਹੀਂ ਬਣੀ ਔਰ ਅਸੀਂ ਚਾਹ ਕਰਕੇ ਫਿਰ ਭਾਜੀ ਇਕੱਠੀ ਕਰਨ ਚ ਲੱਗੇ ਆ। ਜੇ ਧੀ ਹੈ ਤੇ ਪੁੱਤਰ ਵਾਸਤੇ ਤੜਫ ਰਹੇ ਆ, ਜੇ ਕੁਝ ਵੀ ਨਹੀਂ ਹੈ ਤੇ ਕਹਿੰਦੇ ਆ ਧੀ ਮਿਲ ਜਾਵੇ, ਹੋਰ ਕੋਈ ਨਹੀਂ ਤੇ ਜਵਾਈਆਂ ਨਾਲ ਹੀ ਸੰਬੰਧ ਬਣਾ ਕਰਕੇ ਕੁਝ ਕਰਮ ਕਰ ਲਵਾਂਗੇ। ਯਾਨੀ ਕਿ ਅਸੀਂ ਆਵਾਗਮਨ ਦੇ ਕਰਮਾਂ ਤੋਂ ਮੁਕਤ ਹੋਣਾ ਹੀ ਨਹੀਂ ਚਾਹੁੰਦੇ। ਔਰ ਇਹ ਸਾਰੀ ਚਾਲ ਕਿਸ ਦੀ ਹੈ? ਇਹ ਪਿਆਰੇ ਮਨ ਦੀ ਹੈ, ਜਿਸ ਪਿਆਰੇ ਦੇ ਉੱਪਰ ਅਸੀਂ ਫਿਦਾ ਹੋ ਰਹੇ ਹਾਂ ਸਦੀਆਂ ਤੋਂ। ਔਰ ਅਸੀਂ ਇੱਕ ਪਾਸੇ ਕਹਿੰਦੇ ਹਾਂ ਕਿ ਸਤਿਗੁਰੂ ਸਾਡਾ ਪਿਆਰਾ ਹੈ, ਔਰ ਅਗਰ ਸਤਿਗੁਰੂ ਸਾਡਾ ਪਿਆਰਾ ਹੈ ਤੇ ਅੱਜ ਤੱਕ ਅਸੀਂ ਹਸਤੀ ਲੈ ਕਰਕੇ ਇੱਥੇ ਬੈਠੇ ਕਿਉਂ ਹੋਏ ਹਾਂ? ਕੁਰਬਾਨ ਕਿਉਂ ਨਹੀਂ ਹੋ ਗਏ? ਮਿਟ ਕਿਉਂ ਨਹੀਂ ਗਏ? ਜੋ ਕੁਛ ਉਹਨਾਂ ਨੇ ਉਪਦੇਸ਼ ਦਿੱਤਾ ਸੀ, ਅੱਜ ਤੱਕ ਅਸੀਂ ਉਸ ਨੂੰ ਹਾਸਲ ਕਿਉਂ ਨਹੀਂ ਕਰ ਲਏ? ਯਾਨੀ ਕਿ ਉਪਦੇਸ਼ ਇਹੀ ਹੈ ਕਿ ਅਸੀਂ ਜਦ ਤੱਕ ਬਾਹਰੋਂ ਨਹੀਂ ਸਮਾਵਾਂਗੇ ਪੂਰਨ ਸਤਿਗੁਰਾਂ ਦੇ ਵਿੱਚ ਉਪਦੇਸ਼ਾਂ ਅਨੁਸਾਰ, ਅੰਦਰ ਦਾ ਸਮਾਣਾ ਹੋ ਹੀ ਨਹੀਂ ਸਕਦਾ। ਅੰਦਰ ਦਾ ਸਮਾਣਾ ਤਾਂ ਹੀ ਸੰਭਵ ਹੈ ਜਦੋਂ ਬਾਹਰ ਦੀ ਕਿਰਿਆ ਪੂਰੀ ਹੋ ਜਾਏਗੀ। ਜਿਹੜੇ ਇਹ ਅਰਥ ਲੈਂਦੇ ਨੇ ਕਿ ਬਾਣੀ ਸਿਰਫ ਅੰਦਰ ਦੀ ਗੱਲ ਕਰਦੀ ਹੈ, ਇਹ ਅਧੂਰਾ ਅਰਥ ਹੈ, ਇਹ ਮਨਮਤ ਹੈ। ਬਾਣੀ ਬਾਹਰੋਂ ਦੀ ਅੰਦਰ ਲੈ ਕਰਕੇ ਜਾਂਦੀ ਹੈ, ਪਹਿਲੇ ਬਾਹਰ ਦੇ ਮਜ਼ਬੂਨ ਨੂੰ ਪੂਰਾ ਕਰਦੀ ਹੈ। ਸਾਧ ਸੰਗਤ ਜੀ, ਅਗਰ ਬਾਹਰ ਦਾ ਢਿੱਡ ਸਾਡਾ ਨਹੀਂ ਚੱਲੇਗਾ ਨਾ, ਤੇ ਅੰਦਰ ਦੀ ਆਤਮਾ ਨੂੰ ਖੁਰਾਕ ਮਿਲ ਹੀ ਨਹੀਂ ਸਕਦੀ। ਅਗਰ ਬਾਹਰ ਦਾ ਢਿੱਡ ਭੁੱਖਾ ਬੈਠਾ ਤੇ ਅਸੀਂ ਪਹਿਲੇ ਸਾਡਾ ਖਿਆਲ ਉਸ ਢਿੱਡ ਵੱਲ ਰਹੇਗਾ, ਤਾਂ ਫਿਰ ਜ਼ਰੂਰੀ ਹੈ ਕਿ ਪਹਿਲੇ ਇਸ ਢਿੱਡ ਨੂੰ ਭਰਿਆ ਜਾਏ। ਯਾਨੀ ਕਿ ਬਾਹਰ ਦੇ ਕਰਮ ਜਦ ਤੱਕ ਅਸੀਂ ਬੜੇ ਪਿਆਰ ਔਰ ਸ਼ਾਂਤੀ ਦੇ ਨਾਲ ਗੁਰੂ ਦੇ ਉਪਦੇਸ਼ਾਂ ਅਨੁਸਾਰ ਪੂਰੇ ਨਹੀਂ ਕਰਦੇ ਨਾ, ਤਦ ਤੱਕ ਉਹ ਕੱਟੇ ਨਹੀਂ ਜਾਣਗੇ। ਜਦ ਤੱਕ ਉਹਨਾਂ ਦਾ ਵਜਨ ਹਲਕਾ ਨਹੀਂ ਹੋਏਗਾ, ਤਦ ਤੱਕ ਸੁਰਤ ਅੰਦਰ ਸਿਮਟ ਹੀ ਨਹੀਂ ਸਕਦੀ। ਔਰ ਜਦ ਤੱਕ ਅੰਦਰ ਸਿਮਟੇਗੀ ਨਹੀਂ, ਤੇ ਸਤਿਗੁਰੂ ਦੇ ਵਿੱਚ ਅਸੀਂ ਸਮਾਵਾਂਗੇ ਕਿਸ ਤਰ੍ਹਾਂ? ਅੰਦਰ ਦਾ ਸਮਾਣਾ ਤੇ ਤਾਂ ਹੀ ਸੰਭਵ ਹੈ ਨਾ, ਜਿਸਲੇ ਸੁਰਤ ਅੰਦਰ ਇਕੱਠੀ ਹੋ ਜਾਏਗੀ। ਔਰ ਉਹ ਇਕੱਠੀ ਤਾਂ ਹੀ ਹੋਏਗੀ ਜਦੋਂ ਇਸ ਜਗਤ ਦਾ ਹਰ ਬੰਧਨ ਖਤਮ ਹੋ ਜਾਏਗਾ, ਹਰ ਪ੍ਰੀਤ ਖਤਮ ਹੋ ਜਾਏਗੀ। ਔਰ ਇਹ ਕਦੋਂ ਹੋਏਗੀ? ਜਦੋਂ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਇਹ ਬਾਣੀ ਜਿਨ ਜੀਆਂ ਨੂੰ ਸਮਝ ਵਿੱਚ ਆਏਗੀ। ਇਹ ਬਾਣੀ ਕਿਸ ਨੂੰ ਸਮਝ ਵਿੱਚ ਆਉਂਦੀ ਹੈ? ਕੌਣ ਇਹਨਾਂ ਨੂੰ ਸਮਝ ਪਾਉਂਦਾ ਹੈ? ਜੋ ਸਤਿਗੁਰਾਂ ਦੇ ਹੁਕਮ ਅਨੁਸਾਰ ਕਿਰਤ ਕਰਦਾ ਹੈ, ਉਹਨਾਂ ਦੇ ਅਨੁਸਾਰ ਚੱਲਦਾ ਹੈ। ਤਿੰਨ ਅੰਤਰ ਰਵੈ ਹਰ ਨਾਮਾ। ਹੁਣ ਅੰਤਰ ਇਸੀ ਕਰਕੇ ਗੁਰੂ ਸਾਹਿਬਾਂ ਨੇ ਇਸਤੇਮਾਲ ਕੀਤਾ ਹੈ ਕਿ ਅਸੀਂ ਭਰਮ ਵਿੱਚ ਨਾ ਰਹਿ ਜਾਈਏ ਕਿ ਬਾਣੀ ਸਿਰਫ ਅੰਦਰ ਦੀ ਬਾਣੀ ਹੈ। ਬਾਹਰ ਜੋ ਅਸੀਂ ਸੁਣ ਰਹੇ ਹਾਂ ਇਸ ਵਕਤ, ਇਹ ਬਾਹਰ ਦੀ ਬਾਣੀ ਹੈ, ਇਹ ਸੱਚੀ ਬਾਣੀ ਹੈ, ਕੋਈ ਸ਼ੱਕ ਨਹੀਂ। ਬੇਸ਼ੱਕ ਉਸ ਤੋਂ ਬਾਅਦ ਵੀ ਝੂਠੀ ਹੈ। ਝੂਠੀ ਕਿਉਂ ਹੈ? ਕਿਉਂਕਿ ਸਾਨੂੰ ਸੱਚਖੰਡ ਲਿਜਾ ਨਹੀਂ ਸਕਦੀ, ਸਾਨੂੰ ਸੱਚਖੰਡ ਜਾਣ ਦਾ ਰਸਤਾ ਦਿਖਾ ਸਕਦੀ ਹੈ। ਵਿਚਾਰ ਕਰਨ ਵਾਸਤੇ ਸਾਨੂੰ ਲਫ਼ਜ਼ ਚਾਹੀਦੇ ਨੇ, ਔਰ ਇਹ ਲਫ਼ਜ਼ ਜੋ ਸੱਚਖੰਡ ਤੋਂ ਸਾਨੂੰ ਦਿੱਤੇ ਜਾਂਦੇ ਨੇ, ਇਸ ਨੂੰ ਅਸੀਂ ਬਾਣੀ ਕਹਿੰਦੇ ਹਾਂ। ਸੋ ਇਹ ਸਪਸ਼ਟ ਗੁਰੂ ਸਾਹਿਬਾਂ ਨੇ ਕਰਤਾ ਕਿ ਜੋ ਜੀ ਇਸ ਬਾਣੀ ਨੂੰ ਬਾਹਰ ਕਰਕੇ ਸਮਝ ਲੈਂਦੇ ਨੇ, ਜਾਣ ਲੈਂਦੇ ਨੇ, ਇਹਨੂੰ ਵਿਚਾਰ ਕਰਕੇ ਅੰਦਰ ਦੇ ਵਿੱਚ ਧਾਰਨ ਕਰਕੇ ਅਮਲੀ ਜਾਮਾ ਬਣਾਉਂਦੇ ਨੇ, ਸਿਰਫ ਉਹਨਾਂ ਦੇ ਅੰਤਰ ਦੇ ਵਿੱਚ ਹੀ ਉਹ ਪਰਮਾਤਮਾ ਦੀ ਆਵਾਜ਼ ਵਾਸ ਕਰਦੀ ਹੈ, ਯਾਨੀ ਕਿ ਉਸ ਦੀ ਪ੍ਰਾਪਤੀ ਹੁੰਦੀ ਹੈ। ਹੋਰ ਕਿਸੇ ਨੂੰ ਵੀ ਉਸ ਆਵਾਜ਼ ਦੀ ਪ੍ਰਾਪਤੀ ਨਹੀਂ ਹੋ ਸਕਦੀ। ਯਾਨੀ ਕਿ ਮਜਬੂਰ ਕੀ ਹੈ ਕਿ ਪਹਿਲੇ ਵਾਰ ਦੀ ਬਾਣੀ ਦੇ ਉੱਪਰ ਵਿਚਾਰ ਕਰਕੇ ਧਾਰਨ ਕਰਨਾ, ਔਰ ਅਗਰ ਅਸੀਂ ਇਸ ਦੇ ਉੱਪਰ ਵਿਚਾਰ ਨਹੀਂ ਕਰਾਂਗੇ ਤੇ ਧਾਰਨ ਨਹੀਂ ਕਰਾਂਗੇ। ਔਰ ਇਹੀ ਕਮੀ ਹੈ ਅੱਜ ਤੱਕ ਪੂਰਨ ਸਤਿਗੁਰਾਂ ਦੇ ਕੋਲ ਜਾਣ ਦੇ ਬਾਅਦ ਵੀ ਅਸੀਂ ਬਾਹਰ ਦੀ ਕਿਰਿਆ ਨੂੰ ਮੁੱਖ ਰੱਖ ਲਿਆ, ਪਹਿਲੇ ਦੀ ਕਿਰਿਆ ਨੂੰ ਅਸੀਂ ਭੁੱਲ ਬੈਠੇ। ਉਹ ਜਦ ਤੱਕ ਅਸੀਂ ਪਹਿਲੇ ਦੀ ਕਿਰਿਆ ਨੂੰ ਪੂਰਾ ਨਹੀਂ ਕਰਾਂਗੇ, ਬਾਅਦ ਦੀ ਕਿਰਿਆ ਨੂੰ ਕਿਸ ਤਰੀਕੇ ਨਾਲ ਸਾਰਥਕ ਕਰ ਲਵਾਂਗੇ। ਅੱਗੇ ਸਪਸ਼ਟ ਕਰਦੇ ਨੇ, ਚਵਾ ਜੁਗਾਂ ਕਾ ਹੁਣ ਨਿਬੇੜਾ। ਚਵਾ ਜੁਗਾਂ ਦਾ ਨਿਚੋੜ ਕੀ ਹੈ? ਨਰ ਮੁਨਖਾਂ ਨੂੰ ਇੱਕ ਨਿਦਾਨਾ। ਜਿਥਲੇ ਪੁਰਾਣੇ ਯੁੱਗ ਸਨ ਉਹਨਾਂ ਦੇ ਵਿੱਚ ਰਿਸ਼ੀ ਮੁਨੀਆਂ ਨੇ ਜੋ ਵੀ ਬਾਣੀ ਦਿੱਤੀ, ਉਹ ਕਹਿੰਦੇ ਨੇ ਕਿ ਵੇਦ ਜੋ ਨੇ ਇਹ ਬ੍ਰਹਮ ਦੀ ਉਤਪਤੀ ਹੈ, ਬ੍ਰਹਮ ਦੀ ਬਾਣੀ ਹੈ। ਇਸ ਦਾ ਕਿੰਨਾ ਅਧੂਰਾ ਅਸਰ ਸੀ ਕੱਢਿਆ ਹੈ। ਬ੍ਰਹਮ ਦੀ ਬਾਣੀ, ਬ੍ਰਹਮ ਦੀ ਜੋ ਬਾਣੀ ਸੀ ਨਾ, ਉਹ ਆਵਾਜ਼ ਹੈ ਤ੍ਰਿਕੁਟੀ ਦੇ ਵਿੱਚ ਜੋ ਪਰਮਾਤਮਾ ਦੀ ਆਵਾਜ਼ ਵਿਆਪਤ ਹੈ। ਉਸ ਬਾਣੀ ਨੂੰ ਜਿਸਲੇ ਰਿਸ਼ੀਆਂ ਨੇ ਅੰਤਰ ਦੇ ਵਿੱਚ ਜਾ ਕਰਕੇ ਸੁਣਿਆ, ਔਰ ਫਿਰ ਜਿਸਲੇ ਉਹ ਬਾਹਰ ਇਸ ਦੇਹ ਦੇ ਵਿੱਚ ਆਏ, ਤੇ ਉਹਨਾਂ ਨੇ ਉਸ ਬਾਣੀ ਦੇ ਆਧਾਰ ਤੇ ਇਹਨਾਂ ਵੇਦਾਂ ਦੀ ਰਚਨਾ ਕੀਤੀ ਹੈ। ਹੁਣ ਇਹ ਹੈ ਉਹ ਸੱਚਾ ਅਰਥ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਵੇਦ ਜੋ ਨੇ ਬ੍ਰਹਮ ਦੀ ਉਤਪਤੀ ਹੈ। ਤੇ ਉਹ ਉਤਪਤੀ ਕਿਸ ਤਰੀਕੇ ਨਾਲ ਹੈ? ਯਾਨੀ ਕਿ ਉਸ ਪਰਮਾਤਮਾ ਦੀ ਆਵਾਜ਼ ਨੂੰ ਸੁਣਨ ਵਾਲਿਆਂ ਨੇ ਹੀ ਇਹ ਵੇਦ ਲਿਖੇ ਨੇ। ਤੇ ਵਿਚਾਰ ਕਰਕੇ ਦੇਖੋ, ਜਿਨ੍ਹਾਂ ਨੇ ਉਸ ਪਰਮਾਤਮਾ ਦੀ ਆਵਾਜ਼ ਨੂੰ ਸੁਣ ਕਰਕੇ ਇਹਨਾਂ ਵੇਦਾਂ ਦੀ ਰਚਨਾ ਕੀਤੀ ਹੈ, ਤੇ ਕਿਆ ਉਸ ਆਵਾਜ਼ ਦੇ ਇਲਾਵਾ ਕਿਸੇ ਹੋਰ ਕਰਮ ਕਾਂਡ ਦੀ ਗੱਲ ਕਰਨਗੇ? ਇਹ ਕਦੀ ਹੋ ਹੀ ਨਹੀਂ ਸਕਦਾ। ਪਰ ਉਸ ਵਕਤ ਜੋ ਮਾਹੌਲ, ਜੋ ਸਮੇਂ ਚੱਲ ਰਿਹਾ ਸੀ, ਗੁਰੂ ਸਾਹਿਬਾਂ ਨੇ ਪਹਿਲੇ ਵੀ ਉਪਦੇਸ਼ ਕੀਤਾ ਹੈ ਕਿ ਜਦੋਂ ਵੀ ਸੰਤ ਆਉਂਦੇ ਨੇ ਉਹ ਸਮੇਂ ਅਨੁਸਾਰ ਕੁਛ ਨਿਯਮ ਦਿੰਦੇ ਨੇ, ਔਰ ਉਹ ਨਿਯਮ ਹੀ ਬਾਅਦ ਹੀ ਜੋ ਰੇ ਕਰਮ ਕਾਂਡ ਦਾ ਰੂਪ ਲੈ ਲੈਂਦੇ ਨੇ। ਤੇ ਉਸ ਵਕਤ ਜੋ ਸ਼ਿਸ਼ੇ ਔਰ ਉਸ ਪਰੰਪਰਾ ਨੂੰ ਭੁੱਲ ਕਰਕੇ ਅਸੀਂ ਉਸ ਸੱਚ ਦੇ ਗਿਆਨ ਨੂੰ ਕਦੀ ਪ੍ਰਾਪਤ ਕਰ ਹੀ ਨਹੀਂ ਸਕਦੇ, ਔਰ ਇਹੀ ਵਜ੍ਹਾ ਹੈ ਕਿ ਅਸੀਂ ਪਰਮਾਤਮਾ ਤੋਂ ਅੱਜ ਤੱਕ ਦੂਰ ਹੋ ਕਰਕੇ ਵਿਛੜ ਕਰਕੇ ਬੈਠੇ ਹਾਂ। ਤੇ ਅੱਗੇ ਹੋਰ ਸਪਸ਼ਟ ਕਰਦੇ ਨੇ, ਜਤ ਸੰਯਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ। ਯਾਨੀ ਕਿ ਬ੍ਰਹਮਚਾਰਯ, ਇੰਦਰੀਆਂ ਨੂੰ ਵਸ ਵਿੱਚ ਕਰਨਾ, ਔਰ ਤੀਰਥਾਂ ਦਾ ਭ੍ਰਮਣ, ਇਹ ਉਹਨਾਂ ਜੁਗਾਂ ਦਾ ਧਰਮ ਸੀ ਜੋ ਰਿਸ਼ੀ ਮੁਨੀਆਂ ਨੇ ਉਸ ਸਮੇਂ ਦੇ ਮਾਹੌਲ ਅਨੁਸਾਰ ਉਪਦੇਸ਼ ਕੀਤਾ ਸੀ। ਕੱਲ ਮੈਂ ਕੀਰਤ ਹਰ ਨਾਮਾ, ਯਾਨੀ ਕਿ ਕੱਲ ਦਾ ਕਰਮ ਕੀ ਹੈ? ਕਲਯੁਗ ਦਾ ਕਰਮ ਸਿਰਫ ਔਰ ਸਿਰਫ ਇੱਕੋ ਹੀ ਹੈ, ਉਹ ਹਰੀ ਦੇ ਨਾਮ ਦਾ ਕੀਰਤਨ। ਔਰ ਇਹ ਹਰੀ ਦੇ ਨਾਮ ਦਾ ਕੀਰਤਨ ਸਿਰਫ ਅੰਤਰ ਦੇ ਵਿੱਚ ਦਿਨ ਰਾਤ ਤੁਨਕਾਰੇ ਦੇ ਰਿਹਾ ਹੈ, ਔਰ ਜਦ ਤੱਕ ਅਸੀਂ ਇਸ ਬਾਹਰ ਦੇ ਕੀਰਤਨ ਚੋਂ ਨਿਕਲ ਕਰਕੇ, ਯਾਨੀ ਬਾਹਰ ਦੇ ਕੀਰਤਨ ਨੂੰ ਪੂਰਾ ਕਰਕੇ ਅੰਦਰ ਦੇ ਕੀਰਤਨ ਨੂੰ ਨਹੀਂ ਸੁਣਦੇ ਜਾਂ ਉਸ ਨੂੰ ਨਹੀਂ ਗਾਉਂਦੇ, ਤਦ ਤੱਕ ਅਸੀਂ ਇਸ ਜੀਵਾਤਮਾ ਨੂੰ ਆਵਾਗਮਨ ਤੋਂ ਮੁਕਤ ਨਹੀਂ ਕਰਾ ਸਕਦੇ। ਤੋ ਅੱਜ ਦੇ ਇਸ ਰੂਹਾਨੀ ਭਾਵ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਰੇ ਭਰਮ ਦੂਰ ਕੀਤੇ ਨੇ ਕਿ ਇਹ ਕੀਰਤਨ ਕੀ ਹੈ, ਅਸੀਂ ਕਿਹੜੇ ਕੀਰਤਨ ਦੇ ਵਿੱਚ ਫਸੇ ਹੋਏ ਹਾਂ, ਔਰ ਸਾਨੂੰ ਕਿਹੜੇ ਕੀਰਤਨ ਨੂੰ ਕਰਨਾ ਚਾਹੀਦਾ ਹੈ, ਕਿਹੜਾ ਕੀਰਤਨ ਹੈ ਜਿਹੜਾ ਇਸ ਜੀਵਾਤਮਾ ਨੂੰ ਆਵਾਗਮਨ ਤੋਂ ਮੁਕਤ ਕਰਾ ਸਕਦਾ ਹੈ। ਔਰ ਉਹ ਕੀਰਤਨ ਸਿਰਫ ਔਰ ਸਿਰਫ ਤੁਰ ਦਰਗਾਹ ਤੋਂ, ਇਸ ਨੂੰ ਅਖੰਡ ਕੀਰਤਨ ਕਹਿ ਕਰਕੇ ਵੀ ਬਾਣੀ ਪੁਕਾਰਿਆ। ਅਖੰਡ ਕਿਉਂ? ਕਿਉਂਕਿ ਇਹ ਖੰਡਿਤ ਨਹੀਂ ਹੁੰਦਾ, ਔਰ ਜਦੋਂ ਇਹ ਬੰਦ ਹੋ ਜਾਂਦਾ ਹੈ ਇਹ ਦੇਹ ਮਿੱਟੀ ਦਾ ਢੇਰ ਹੋ ਜਾਂਦੀ ਹੈ, ਔਰ ਜਿਸ ਨੂੰ ਅਸੀਂ ਬਾਹਰ ਅਖੰਡ ਕੀਰਤਨ ਕਹਿੰਦੇ ਹਾਂ ਉਹ 2, 4, 6, 10, 20 ਘੰਟਿਆਂ ਬਾਅਦ ਬੰਦ ਹੋ ਜਾਂਦਾ ਹੈ। ਪਰ ਇਹ ਹੂੜ ਮਤ ਹੈ, ਮਨ ਮਤ ਹੈ ਕਿ ਅਸੀਂ ਉਸ ਨੂੰ ਅਖੰਡ ਕੀਰਤਨ ਕਹਿੰਦੇ ਹਾਂ, ਔਰ ਅੰਦਰ ਦੇ ਸੱਚੇ ਕੀਰਤਨ ਨੂੰ ਅੱਜ ਤੱਕ ਪ੍ਰਾਪਤ ਕਰਨ ਦਾ ਅਸੀਂ ਕੋਈ ਉਪਰਾਲਾ ਹੀ ਨਹੀਂ ਕੀਤਾ। ਸੋ ਅੱਜ ਦੇ ਇਸ ਰੂਹਾਨੀ ਭਾਵ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਰੇ ਭਰਮ ਦੂਰ ਕਰ ਦਿੱਤੇ ਨੇ। ਤੇ ਸਾਨੂੰ ਵੀ ਚਾਹੀਦਾ ਹੈ ਕਿ ਸੱਚਖੰਡ ਤੋਂ ਜੋ ਉਪਰਾਲਾ ਕੀਤਾ ਜਾਂਦਾ ਹੈ, ਜੋ ਦਾਤ ਸਾਡੀ ਝੋਲੀਆਂ 'ਚ ਤਕਸੀਮ ਕੀਤੀ ਜਾਂਦੀ ਹੈ, ਉਹਨੂੰ ਅਸੀਂ ਮੰਨ ਕਰਕੇ ਅਪਣਾਈਏ, ਔਰ ਉਸਨੂੰ ਅਮਲੀ ਜਾਮਾ ਪਹਿਨਾ ਕਰਕੇ ਇਸ ਜੀਵਾਤਮਾ ਦਾ ਪੁੰਨ ਖੱਟ ਸਕੀਏ, ਯਾਨੀ ਕਿ ਇਸ ਨੂੰ ਆਵਾਗਮਨ ਤੋਂ ਮੁਕਤ ਕਰਾ ਸਕੀਏ। ਇਹ ਪੁੰਨ ਅਸੀਂ ਸਦੀਆਂ ਤੋਂ ਅੱਜ ਤੱਕ ਨਹੀਂ ਖੱਟ ਸਕੇ। ਤੋ ਅਸੀਂ ਇੱਥੇ ਇਕੱਠੇ ਹੁੰਦੇ ਹਾਂ ਤੋ ਸੱਚ ਦੇ ਮਾਰਗ ਨੂੰ ਪ੍ਰਾਪਤ ਕਰਨ ਵਾਸਤੇ, ਜਿਸ ਦੇ ਉੱਪਰ ਚੱਲ ਕਰਕੇ ਅਸੀਂ ਇਹ ਪੁੰਨ ਖੱਟਣਾ ਹੈ। ਔਰ ਇਸ ਦੇ ਵੀ ਸਤਿਗੁਰੂ ਜੋ ਬਾਣੀ ਲੈਂਦੇ ਨੇ, ਜੋ ਦ੍ਰਿਸ਼ਟਾਂਤ ਦਿੰਦੇ ਨੇ, ਇਹ ਬੇਸ਼ੱਕ ਪ੍ਰਤਿਅਕਸ਼ ਜਾਂ ਅਪ੍ਰਤਿਅਕਸ਼ ਰੂਪ ਵਿੱਚ ਕਿਸੇ ਨਾ ਕਿਸੇ ਦੇਸ਼, ਜਾਤ, ਮਜ਼ਹਬ, ਕੌਮ ਜਾਂ ਕਿਸੇ ਵਿਸ਼ੇਸ਼ ਮਤ ਨਾਲ ਸੰਬੰਧ ਰੱਖਦੇ ਨੇ, ਪਰ ਇੱਥੇ ਕਿਸੇ ਦੀ ਵਡਿਆਈ ਜਾਂ ਨਿੰਦਿਆ ਕਰਨ ਦਾ ਸਤਿਗੁਰਾਂ ਦਾ ਕੋਈ ਭਾਵ ਨਹੀਂ ਹੁੰਦਾ। ਸਿਰਫ ਰੂਹਾਨੀਅਤ ਦੇ ਉਸ ਪਹਿਲੂ ਜਾਂ ਮਜ਼ਬੂਨ ਨੂੰ ਘੋਲ ਕੇ ਉਹਨਾਂ ਨੇ ਸਾਡੇ ਮੂੰਹ 'ਚ ਪਾਉਣਾ ਹੁੰਦਾ ਹੈ, ਤਾਂ ਕਿ ਕਿਸੇ ਤਰੀਕੇ ਨਾਲ ਸਾਡੇ ਅੰਦਰ ਚਲਾ ਜਾਏ, ਔਰ ਇਸ ਜੀਵਾਤਮਾ ਨੂੰ ਇਹ ਜੋ ਮਨ ਦਾ ਰੋਗ ਲੱਗਾ ਹੈ ਨਾ, ਇਸ ਰੋਗ ਤੋਂ ਇਹ ਜੀਵਾਤਮਾ ਛੁੱਟ ਜਾਏ, ਯਾਨੀ ਕਿ ਜੜ ਚੇਤਨ ਦੀ ਗੰਢ ਖੁੱਲ ਜਾਏ, ਔਰ ਇਹ ਜੀਵਾਤਮਾ ਜੀਂਦੇ ਜੀ ਇਸ ਦੇਹ 'ਚੋਂ ਨਿਕਲ ਕਰ ਉਹ ਸੱਚ ਨੂੰ ਪ੍ਰਾਪਤ ਕਰ ਲਵੇ।